ਸਤਨਾਮ ਸ੍ਰੀ ਵਾਹਿਗੁਰੂ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਤੋਸੋ ਨਾ ਨਾਥ ਅਨਾਥ ਨਮੋ ਸਰ ਤੋਸੋ ਨਾ ਦਾਨੀ ਨਾਮੋ ਸੋ ਭਿਖਾਰੀ ਮੋਸੋ ਦੀਨ ਦਿਆਲ ਨਾ ਤੋ ਸਰ ਮੋਸੋ ਅਗਿਆਨ ਨਾ ਤੋ ਸੋ ਵਿਚਾਰੀ ਮੋਸੋ ਪਤਤ ਨਾ ਪਾਵਨ ਤੋ ਸਰ ਮੋਸੋ ਬਿਕਾਰ ਨਾ ਤੋ ਸੋ ਉਪਕਾਰੀ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ ਜਾ ਤਰਸਾ ਤਲ ਓਟ ਤੁਹਾਰੀ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹੋ ਕਰੀ ਵਖਿਆਨ ਬਲ ਬਲ ਜਾਵਾਂ ਜੀ ਮੈਂ ਸਿਆ ਗੁਰਾਂ ਬਲ 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 ਜਾਵਾਂ ਮੈਂ ਸਿਆ ਗੁਰਾਂ ਤੋਂ ਬਲ ਬਲ ਜਾਵਾਂ ਜੀ ਮੈਂ ਸਿਆ ਗੁਰਾਂ ਤੋਂ ਅੰਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ ਐਸੇ ਅੰਗੁਰਾਂ ਤੋਂ ਮੈਂ ਬਲ ਬਲ ਜਾਵਾਂ ਨਮਸਕਾਰ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਕਵਨ 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 ਗੁਣ ਕਹੀਐ ਅੰਤ ਨਹੀਂ ਕਿਛ ਪਾਰੈ लाख 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 कई कोर को है सो विचार विषम 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 ही पई है लाल गुलाल रंगारे कहो नानक संतन रस आई है ज्यों चाख गुंगा मुस्कार ऐसिया गुरा तो जी मैं बल बल जावा ऐसिया गुरा तो बल बल जावा ऐसिया गुरा तो मैं बल बल जावा ऐसिया गुरा तो मैं बल बल जावा ऐसिया गुरा तो बलिहारी गुरे आपने देवहारी सदवार जिन मानस देवत किए करत न लागी वार परम सत्कारियो सतगुरां दी सज्जन वजी गुरु का खास रूप गुरु खालसा सतसंग जी दुनियावी घरां तो चल के उद्यम पुरशार्थ करके मन विच प्रेम ते श्रद्धा लेके दूरों नेड़ों चल के हाजरा हजूर जहरा जहूर सर्व कला भरपूर बाणी के बोहित गुरुआं दा गुरु धन गुरु ग्रंथ साहिब महाराज की पावन पवित्र हजूरी विच पहुंच के काफी समय तो रब्बी बाणी दा हरी जस कीर्तन ਅਤੇ ਪੰਥ ਪ੍ਰਸਿੱਧ ਕਵੀਸ਼ਰ ਜਥਾ ਜਗਤਾਰ ਸਿੰਘ ਘਰਾਲਾ ਉਹਨਾਂ ਤੋਂ ਗੁਰੂ ਕਾ ਇਤਿਹਾਸ ਕਵਿਤਾ ਰਾਹੀਂ ਸਰਵਣ ਕੀਤਾ ਹੈ ਬਾਕੀ ਰਹਿੰਦੇ ਸਮੇਂ ਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਸਫਲਿਆਂ ਕਰਨਾ ਹੈ ਜਿੱਥੇ ਤੱਕ ਪਿੱਛੇ ਸੰਗਤ ਬੈਠੀ ਹੈ ਭਾਵੇਂ ਪੰਡਾਲ ਥੋੜਾ ਸੰਗਤ ਜ਼ਿਆਦਾ ਹੈ ਜਿੱਥੇ ਜਗ੍ਹਾ ਮਿਲਦੀ ਉੱਥੇ ਪ੍ਰੇਮ ਨਾਲ ਬੈਠ ਜਾਓ ਆਵਾਜ਼ ਬਹੁਤ ਦੂਰ ਤੱਕ ਜਾਂਦੀ ਹੈ ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਅਮਲੋਹ ਸ਼ਹਿਰ ਦੀ ਸੰਗਤ ਨੂੰ ਪੰਜ ਦੀਵਾਨਾਂ ਦਾ ਸਮਾਂ ਮਿਲਿਆ ਸੀ ਕਈ ਸਾਲ ਹੋ ਗਏ ਦੀਵਾਨ ਲੱਗਦਿਆਂ ਨੂੰ ਇਹਨਾਂ ਦੁਆਨਾਂ ਦੀ ਬਖਸ਼ਿਸ਼ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਨੇ ਸੰਗਤਾਂ ਨੂੰ ਕੀਤੀ ਸੀ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਪੰਜਵਾਂ ਦੀਵਾਨ ਪ੍ਰਾਰੰਭ ਹੈ। ਸਾਧ ਸੰਗਤ ਜੀ, ਜਿਹੜੀ ਗੱਲ ਸਾਹਮਣੇ ਹੋਵੇ ਉਹਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਪੈਂਦੀ। ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਜਿਹੜੀ ਗੱਲ ਸਾਹਮਣੇ ਹੋਵੇ ਨਾ ਉਹ ਫਿਰ ਦੱਸਣਾ ਨਹੀਂ ਪੈਂਦਾ ਹੈ। ਸੰਗਤਾਂ ਦੇਖ ਹੀ ਰਹੀਆਂ ਨੇ, ਇੱਕ ਪਾਸੇ ਗੁਰੂ ਕਾ ਲੰਗਰ ਚੱਲ ਰਿਹਾ, ਪੰਜ ਦਿਨਾਂ ਤੋਂ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ, ਜਿਨ੍ਹਾਂ ਉੱਤੇ ਗੁਰੂ ਮਿਹਰਬਾਨ ਹੈ ਉਹ ਤਨ ਮਨ ਧਨ ਕਰਕੇ ਸੇਵਾ ਕਰਕੇ ਜਨਮ ਸਫਲਾ ਕਰ ਰਹੇ ਨੇ, ਕਿਉਂਕਿ ਸੇਵਾ ਵੀ ਉਹਨਾਂ ਨੂੰ ਮਿਲਦੀ ਜਿਹਦੇ ਉੱਤੇ ਗੁਰੂ ਮਿਹਰਬਾਨ ਹੋਵੇ। ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ, ਸਾਧੂ ਸੰਗਤ ਤਉ ਵਸੈ ਜੋ ਆਪਣ ਹੋਏ ਦਿਆਲ। ਜਿਹਦੇ ਉੱਤੇ ਗੁਰੂ ਪਰਮੇਸ਼ਰ ਮਿਹਰਬਾਨ ਹੋਵੇ ਨਾ, ਉਹਨੂੰ ਗੁਰੂ ਘਰ ਦੀ ਸੰਗਤ ਦੀ ਸੇਵਾ ਗੁਰੂ ਬਖਸ਼ ਦਿੰਦਾ। ਸੋ ਬਹੁਤ ਸ਼ਰਧਾ ਅਤੇ ਬੜੇ ਪ੍ਰੇਮ ਦਾ ਸਬੂਤ ਦਿੱਤਾ ਸੰਗਤਾਂ ਨੇ। ਸਵੇਰੇ ਅੰਮ੍ਰਿਤ ਸੰਚਾਰ ਹੋਣਾ, ਕਿਉਂਕਿ ਅੱਜ ਘੱਗਾ ਕਸਬਾ ਇੱਧਰ ਪਾਤੜਾਂ ਤੋਰੇ, ਉੱਥੇ ਅੱਜ ਦਿਨ ਦਾ ਦੀਵਾਨ ਸਮਾਪਤ ਹੋਇਆ, ਉੱਥੇ ਵੀ ਪੰਜ ਦੀਵਾਨ ਸੀ, ਉੱਥੇ ਵੀ ਅੱਜ 80 ਪ੍ਰਾਣੀ ਖੰਡੇ ਵੱਟ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ ਚੜ੍ਹੇ ਨੇ। ਭਾਈ ਜਗਤਾਰ ਸਿੰਘ ਹੋਰਾਂ ਨੇ ਦੱਸਿਆ ਕਿ ਪਰਸੋਂ ਦਨੌਲੀ ਅੰਮ੍ਰਿਤ ਛਕਾਇਆ ਗਿਆ ਸੀ, ਸਵੇਰੇ ਇੱਥੇ ਅੰਮ੍ਰਿਤ ਛਕਾਇਆ ਜਾਣਾ। ਬਹੁਤ ਸੰਗਤਾਂ ਦੇ ਨਾਮ ਆ ਚੁੱਕੇ ਨੇ ਜਿਹੜੇ ਅਜੇ ਵਿਚਾਰਾਂ ਜੀਆਂ ਕਰਦੇ ਨੇ, ਉਹਨਾਂ ਨੂੰ ਫੈਸਲਾ ਕਰ ਲੈਣਾ ਚਾਹੀਦਾ। ਮਨਾ ਇਹ ਸਰੀਰ ਦਾ ਕੋਈ ਪਤਾ ਨਹੀਂ, ਕਦ ਕਾਲ ਪੁਰਖ ਦਾ ਹੁਕਮ ਆ ਜਾਣਾ, ਜੇ ਨਗੁਰੇ ਮਰ ਗਏ ਮੁੜ ਕੇ ਮਨੁੱਖਾ ਜਨਮ ਨਹੀਂ ਮਿਲੇਗਾ, ਮਾੜੀਆਂ ਜੂਨੀਆਂ ਚ ਆਪਾਂ ਨੂੰ ਜਾਣਾ ਪਏਗਾ। ਸੋ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ। ਕੋਈ ਲੋੜਵੰਦ ਹੋਵੇ, ਗਰੀਬ ਜਿਹੜਾ ਕਕਾਰ ਨਾ ਖਰੀਦ ਸਕਦਾ ਹੋਵੇ, ਇੱਥੇ ਪ੍ਰਬੰਧਕਾਂ ਨਾਲ ਸੰਪਰਕ ਕਰੇ, ਪ੍ਰਬੰਧਕਾਂ ਨੂੰ ਉਹ ਮਿਲੇ, ਉਹਨੂੰ ਕਕਾਰ ਇੱਥੋਂ ਦਿੱਤੇ ਜਾਣਗੇ। ਸਵਾਓ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ, ਕਿਉਂਕਿ ਇੱਕ ਇਹੀ ਜਨਮ ਹੈ ਜਿਹਦੇ 'ਚ ਆਪਾਂ ਗੁਰੂ ਵਾਲੇ ਬਣ ਕੇ ਨਾਮ ਜਪ ਸਕਦੇ ਹਾਂ। ਸਤਸੰਗ ਜੀ, ਨਾਮ ਉਹ ਜਪਦੇ ਜਿਹਨੂੰ ਗੁਰੂ ਦਾ ਮਿਲਾਪ ਹੋਵੇ, ਗੁਰੂ ਵਾਲਾ ਬਣੇ। ਬਿਨਾਂ ਮਨੁੱਖਾ ਜਨਮ ਤੋਂ ਗੁਰੂ ਕੋਲ ਕੋਈ ਆ ਹੀ ਨਹੀਂ ਸਕਦਾ ਹੈ। ਆਪਾਂ ਨੂੰ ਇੱਥੇ ਕੀੜਾ ਫਿਰਦਾ ਵੀ ਦਿਸ ਜਾਏ ਨਾ ਮਾਰ ਦੇ ਕੋਲ, ਆਪਾਂ ਜਦੀ ਚੱਕ ਕੇ ਬਾਹਰ ਸਿੱਟਿਆਂਗੇ ਵੀ ਇੱਥੇ ਕਿੱਥੇ ਫਿਰਦਾ ਦਰਬਾਰ 'ਚ, ਹੋਰ ਤਾਂ ਕਿਸੇ ਜੂਨੀ ਨੇ ਇੱਥੇ ਆਉਣਾ ਹੀ ਕੀ ਹੈ। ਜੇ ਉਹ ਗੁਰੂ ਕੋਲ ਹੀ ਨਹੀਂ ਆ ਸਕਦਾ ਫਿਰ ਨਾਮ ਕੈਸੇ ਜਪ ਲੂਗਾ ਉਹ। ਇਹੀ ਹੈ, ਦੇਖੋ ਮਨੁੱਖਾ ਜਨਮ ਵਿੱਚ ਦੂਰੋਂ ਦੂਰੋਂ ਜਾ ਕੇ ਗੁਰਮੁਖਾਂ ਨੇ ਪ੍ਰਬੰਧ ਕੀਤਾ ਲਿਆ ਕੇ, ਬਾਈ ਗੁਰੂ ਵਾਲੇ ਗੁਰੂ ਦਾ ਉਪਦੇਸ਼ ਸੁਣੋ, ਗੁਰੂ ਵਾਲੇ ਬਣੋ, ਇਹ ਜਨਮ ਸਫਲਾ ਕਰੋ ਆਪਣਾ। ਹੋਰ ਕੋ ਕਿਸੇ ਦੇ ਨਾਲ ਕੂਕਰ ਆ ਜਾਵੇ, ਪੈਰੇ ਦਾ ਡੰਡਾ ਲੈ ਕੇ ਤਿਆਰ ਪਰ ਤਿਆਰ ਹੀ ਖੜੇ ਨੇ, ਵੜ ਨਹੀਂ ਦਿੰਦੇ ਅੰਦਰ। ਇੱਕ ਇਹੀ ਜਨਮ ਹੈ ਜਿਹਦੇ ਵਿੱਚ ਗੁਰੂ ਕੋਲ ਆ ਸਕਦਾ, ਬਾਣੀ ਪੜ੍ਹ ਸਕਦਾ, ਸਿਮਰਨ ਕਰ ਸਕਦਾ, ਸੇਵਾ ਕਰ ਸਕਦਾ, ਬਾਣੀ ਪੜ੍ਹ ਸਕਦਾ, ਜਿੰਨੀ ਮਰਜ਼ੀ ਬੰਦਗੀ ਕਰ ਸਕਦਾ। ਅਗਰ ਐਸਾ ਨਹੀਂ ਕਰੇਗਾ, ਗੁਰੂ ਵਾਲਾ ਨਹੀਂ ਬਣੇਗਾ, ਤਾਂ ਫਿਰ ਤਿਰ ਜੁਨੀਆਂ ਚ ਇਹਨੂੰ ਦੁੱਖ ਭੋਗਣੇ ਪੈਣਗੇ। ਸੋ ਸਤਿਸੰਗ ਜੀ, ਵੱਧ ਤੋਂ ਵੱਧ ਸੰਗਤਾਂ ਮਰ ਸਕ ਕੇ ਆਪਣਾ ਜਨਮ ਸਫਲਾ ਕਰੋ। ਹਰ ਇੱਕ ਸਿੱਖ ਦਾ ਫਰਜ਼ ਬਣਦਾ ਕਿ ਉਹ ਆਪ ਅਮਰ ਛਕੇ, ਹੋਰ ਸੰਗਤਾਂ ਨੂੰ ਪ੍ਰੇਰ ਕੇ ਅਮਰ ਛਕਾਏ। ਜਿਹੜੇ ਅੱਜ ਅੰਨ ਮਤੀਏ ਢਾਹ ਲਾ ਰਹੇ ਨਾ ਗੁਰੂ ਘਰ ਨੂੰ, ਉਹਨਾਂ ਨੇ ਗੁਰੂ ਘਰ ਚੋਂ ਗੁਣ ਚਰਾਏ ਹੋਏ ਨੇ ਆਪਣੇ। ਸਤਿਸੰਗ ਜੀ, ਚੋਰੀ ਉਸ ਘਰ ਚ ਹੁੰਦੀ ਹੈ ਜਿਹੜੇ ਘਰ ਦੇ ਵਿੱਚ ਧਨ ਪਦਾਰਥ ਬਹੁਤ ਹੋਵੇ। ਗਰੀਬ ਦੇ ਘਰੋਂ ਕਿਸੇ ਨੇ ਕੀ ਚੱਕਣਾ ਹੁੰਦਾ। ਗੁਰੂ ਨਾਨਕ ਦਾ ਘਰ ਹੈ ਨਾ ਜਿਹੜਾ, ਇਹ ਗੁਣਾਂ ਨਾਲ ਭਰਿਆ ਹੋਇਆ, ਧਨਾੜ ਹੈ ਗੁਰੂ ਨਾਨਕ ਦਾ ਘਰ। ਇਹਨਾਂ ਨੇ ਸੰਨ ਲਾ ਕੇ ਗੁਰੂ ਘਰ ਦੇ ਗੁਣ ਚਰਾ ਕੇ ਆਪਣੇ ਮੱਤ ਚਲਾ ਤੇ। ਦੇਖੋ ਅੱਗੇ ਜਿਹੜੇ ਇਲਾਕੇ ਵਿੱਚ ਇੱਕ ਗੁਰੂ ਕਾ ਸਿੱਖ ਬਣ ਜਾਂਦਾ ਸੀ, ਉਹ ਸਾਰੇ ਇਲਾਕੇ ਨੂੰ ਗੁਰਸਿੱਖ ਬਣਾ ਦਿੰਦਾ ਸੀ। ਉਹ ਘਰ ਘਰ ਜਾ ਕੇ ਕਹਿੰਦਾ ਸੀ, ਚਲੋ ਮੇਰੇ ਨਾਲ ਅੰਮ੍ਰਿਤਸਰ ਇੱਕ ਵਾਰੀ ਦਰਸ਼ਨ ਕਰਕੇ ਆਓ, ਕਰਤਾਰਪੁਰ ਚਲੋ, ਆਨੰਦਪੁਰ ਸਾਹਿਬ। ਘਰ ਘਰ ਜਾ ਕੇ ਸਿੱਖ ਕਹਿੰਦਾ ਹੁੰਦਾ ਸੀ, ਸਾਡੇ ਵਾਲਾ ਗੁਣ ਉਹਨਾਂ ਨੇ ਚਰਾ ਲਿਆ, ਹੁਣ ਦੇਖ ਲਓ। ਉਹ ਘਰ ਘਰ ਜਾ ਕੇ ਕਹਿੰਦੇ ਨੇ, ਕਿਰਾਇਆ ਦਿੰਦੇ ਨੇ ਆਪਣੇ ਕੋਲੋਂ। ਉਹ ਕਹਿੰਦਾ ਜੀ, ਸਾਡੇ ਤਾਂ ਕੰਮ ਕਾਰ ਹੈ, ਮੈਂ ਜਾ ਨਹੀਂ ਸਕਦਾ। ਕਹਿੰਦੇ, ਦਿਹਾੜੀ ਤੇ ਬੰਦਾ ਲਾ ਦਿੰਦੇ ਹਾਂ ਤੇਰੇ ਘਰ, ਚੱਲ। ਦੇਖੋ ਸਿੱਖਣ ਵਾਲੀ ਗੱਲ ਵੀ ਹੈ, ਨਿੰਦਿਆ ਵੀ ਦੂਜੇ ਪਾਸੇ ਕਰੀ ਜਾਓ। ਭਾਵੇਂ ਆਪਾਂ ਵੀ ਕਦੀ ਪ੍ਰੇਰਿਆ ਕਿਸੇ ਨੂੰ ਵੀ, ਚੱਲ ਮੈਂ ਕਿਰਾਇਆ ਦਿੰਦਾ ਤੈਨੂੰ, ਮੈਂ ਅੰਮ੍ਰਿਤਸਰ ਸਾਹਿਬ ਲੈ ਕੇ ਚੱਲਾਂ, ਦਰਸ਼ਨ ਕਰਾ ਕੇ ਲਿਆਉਂਦਾ ਹਜ਼ੂਰ ਸਾਹਿਬ। ਇਹ ਆਪਣਾ ਹੰਕਾਰ ਹੀ ਆਪਾਂ ਨੂੰ ਘਾਟੇ 'ਚ ਲਈ ਜਾਂਦਾ ਵੀ ਸਾਨੂੰ ਕੀ ਲੋੜ ਹੈ ਕਿਸੇ ਅੱਗੇ ਹੱਥ ਜੋੜਨ ਦੀ। ਕਿਸੇ ਨੇ ਅੰਮ੍ਰਿਤ ਛਕਣਾ, ਆਪਣੀ ਲੋੜ ਨੂੰ ਛਕਣਾ, ਇਹ ਹੰਕਾਰ ਹੈ ਨਾ। ਸਤਿਸੰਗ ਜੀ, ਤਾਂ ਸੌਖਾ ਹੀ ਕੰਮ ਹੈ ਜੇ ਕਿਸੇ ਦਾ ਹੱਥ ਜੋੜਿਆ ਤੇ ਜੀਵਨ ਸੁਧਰ ਜਾਏ, ਇਦੂ ਹੋਰ ਸੌਖਾ ਕੰਮ ਕੀ ਹੋ ਸਕਦਾ। ਤੇ ਜਿਹੜਾ ਇੱਕ ਸਿੱਖ ਨੂੰ ਗੁਰੂ ਨਾਲ ਜੋੜ ਦੇਵੇ, ਪੁੱਛੋ ਭਾਈ ਗੁਰਦਾਸ ਜੀ ਨੂੰ ਫਿਰ ਕਿੰਨਾ ਕੁ ਮਹੱਤਵ ਮਿਲਦਾ ਉਹਨੂੰ। ਭਾਈ ਗੁਰਦਾਸ ਜੀ ਕਹਿੰਦੇ ਨੇ, ਪੰਚ ਬਾਰ ਗੰਗ ਜਾਏ, ਬਾਰ ਪੰਚ ਪਰਾਗ ਨਹਾਏ, ਤੈਸੇ ਫਲ ਇੱਕ ਗੁਰ ਸਿੱਖ ਕੋ ਨਿਭਾਏ ਕਾ। ਪੰਜ ਵਾਰੀ ਗੰਗਾ ਤੇ ਇਸ਼ਨਾਨ ਕਰੇ, ਪੰਜ ਵਾਰੀ ਪਰਾਗ ਤੇ ਜਾ ਕੇ ਇਸ਼ਨਾਨ ਕਰੇ, ਜਿੰਨਾ ਮਹਾਤਮਾ ਨੂੰ ਮਿਲਣਾ ਨਾ, ਪੂਰਨ ਗੁਰਸਿੱਖ ਹੋਵੇ, ਰਹਿਤਵਾਨ, ਨਿਤਨੇਮੀ ਸਿਮਰ ਭਜਨ ਕਰਨ ਵਾਲਾ, ਉਹਦਾ ਕੋਈ ਇਸ਼ਨਾਨ ਕਰਾ ਦੇਵੇ ਪ੍ਰੇਮ ਨਾਲ, ਉਹਨਾਂ ਮਹਾਤਮਾ ਨੂੰ ਮਿਲ ਜਾਏ। ਸਿੱਖ ਕੋ ਪਲਾਏ ਪਾਣੀ ਭਾਉ ਕਰ ਕੁਰ ਖੈਤ, ਅਸਵ ਮੇਦ ਜਗ ਫਲ ਸਿੱਖ ਕੋ ਜਵਾਏ ਕਾ। ਗੁਰੂ ਕਾ ਸਿੱਖ ਹੋਵੇ, ਰਹਿਤਵਾਨ, ਬਾਣੀ ਦਾ ਨਿਤਨੇਮੀ ਸਿਮਰ ਭਜਨ ਕਰਨ ਵਾਲਾ ਹੋਵੇ, ਸਾਡੇ ਵਰਗਾ ਨਾ ਹੋਵੇ, ਜੋ ਕੁਝ ਮਰਜ਼ੀ ਛਕਾਈ ਜਾਓ, ਸਗੋਂ ਪਾਪ ਦਾ ਲੱਗ ਜੂਗਾ, ਪੁੰਨ ਨਹੀਂ ਲੱਗਦਾ। ਭਾਈ ਗੁਰਦਾਸ ਜੀ ਕਹਿੰਦੇ, ਗੁਰਸਿੱਖ ਨੂੰ ਕੋਈ ਭਾਵਨਾ ਨਾਲ ਪਾਣੀ ਦਾ ਗਲਾਸ ਪਿਆ ਦੇਵੇ ਨਾ, ਉਹਨੂੰ ਸਮੇਤ ਜੱਗ ਜਿੰਨਾ ਫਲ ਲੱਗੇਗਾ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸੇ ਫਲ ਇੱਕ ਗੁਰ ਸਿੱਖ ਕੋ ਸ਼ਬਦ ਸਿਖਾਏ ਕਾ। ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦੇਵੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਹੋਇਆ ਦਾਨੀ ਕੋਈ। ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦੇਵੇ, ਜਿੰਨਾ ਪੁੰਨ ਉਹਨੂੰ ਲੱਗਣਾ ਉਨਾ ਭਾਈ ਗੁਰਦਾਸ ਜੀ ਕਹਿੰਦੇ ਉਹਨੂੰ ਲੱਗ ਜੂਗਾ, ਜਿਹੜਾ ਗੁਰੂ ਦਾ ਸ਼ਬਦ ਸਿਖਾ ਦੇਗਾ ਕਿਸੇ ਨੂੰ, ਗੁਰੂ ਨਾਲ ਜੋੜ ਦੇਗਾ ਜਿਹੜਾ। ਹੁਣ ਆਪਾਂ ਸੱਤ ਮੰਦਰ ਤਾਂ ਨਹੀਂ ਬਣਾ ਸਕਦੇ ਕਿਉਂਕਿ ਮਹਿੰਗਾਈ ਇੰਨੀ, ਆਪਣੇ ਦਾ ਆਪਣੇ ਮੰਦਰ ਨਹੀਂ ਬਣ ਰਹੇ, ਪਰ ਇੱਕ ਨੂੰ ਪ੍ਰੇਰ ਕੇ ਅੰਮ੍ਰਿਤਾਂ ਛਕਾ ਸਕਦੇ ਹਾਂ। ਭਾਈ ਗੁਰਦਾਸ ਕਹਿੰਦੇ ਮਹਾਤਮ ਉਹਨਾਂ ਮਿਲ ਜਾਏਗਾ ਤੈਨੂੰ। ਵੈਸੇ ਜਿਹੜੇ ਅੰਮ੍ਰਿਤਧਾਰੀ ਮਾਈ ਭਾਈ ਨੇ ਨਾ, ਉਹਨਾਂ ਨੂੰ ਹੁਕਮ ਹੈ ਗੁਰੂ ਦਾ ਵੀ ਪੰਜ ਸਿੰਘਾਂ ਨੂੰ ਪ੍ਰੇਰ ਕੇ ਅੰਮ੍ਰਿਤ ਛਕਾਏ, ਇਕੱਲਾ ਅੰਮ੍ਰਿਤਧਾਰੀ। ਜੇ ਕਿਤੇ ਆਪਾਂ ਸਾਰੇ ਕਮਰ ਕੱਸੇ ਕਰ ਲਈਏ ਵੀ ਪੰਜ ਪੰਜ ਨੂੰ ਛਕਾਉਣਾ ਹੈ, ਫਿਰ ਤਾਂ ਲੋੜ ਨਹੀਂ ਪੈਣੀ ਪ੍ਰਚਾਰਕਾਂ ਦੀ ਆਪਾਂ ਨੂੰ, ਫਿਰ ਤਾਂ ਕੋਈ ਰਹਿਣਾ ਹੀ ਨਹੀਂ ਹੈ। ਸਾਰੇ ਗੁਰੂ ਵਾਲੇ ਬਣ ਜਾਣਗੇ ਤਾਂ ਸਾਡੀ ਢਿੱਲ ਹੈ, ਆਪਾਂ ਆਪਣਾ ਫਰਜ਼ ਨਹੀਂ ਸਮਝਿਆ। ਜੇ ਆਪਾਂ ਆਪਣਾ ਫਰਜ਼ ਸਮਝੀਏ, ਆਪਾਂ ਪੰਥ ਦੇ ਸੇਵਾਦਾਰ ਬਣ ਕੇ ਸੇਵਾ ਕਰੀਏ, ਘਰ ਘਰ 'ਚ ਪ੍ਰੇਰੀਏ, ਤਾਂ ਬੜੀ ਪੰਥ ਦੀ ਚੜ੍ਹਦੀ ਕਲਾ ਦੀ ਸੇਵਾ ਹੋ ਸਕਦੀ ਹੈ। ਸਾਰੀ ਸੰਗਤ ਨੂੰ ਸਿਨੇਮਰ ਬੇਨਤੀ ਹੈ ਕਿ ਕਮਰ ਕੱਸੇ ਕਰੋ, ਅੱਜ ਲੋੜ ਹੈ, ਸਮਾਂ ਮੰਗ ਕਰਦਾ ਕਿ ਹਰ ਇੱਕ ਸਿੱਖ ਨੂੰ ਤਿਆਰ ਪ੍ਰਤਿਆਰ ਹੋਣਾ ਪਏਗਾ। ਹੁਣ ਸਤਸੰਗ ਜੀ ਸਮਾਂ ਹੀ ਐਸਾ ਕਿ ਆਪਾਂ ਨੂੰ ਚਾਰ ਸਪੇਰਿਓਂ ਲੱਗੇ ਇੰਨੇ ਪਏ ਨੇ ਵੀ ਇਹਨਾਂ ਦਾ ਹੁਣ ਛੱਡਣਾ ਨਹੀਂ ਨਾਮੋ ਨਿਸ਼ਾਨ। ਜਦੋਂ ਸਾਰੇ ਘਰ ਦੇ ਜਾਗ ਪੈਣ, ਉਸ ਘਰ 'ਚ ਫਿਰ ਕੋਈ ਚੋਰੀ ਨਹੀਂ ਕਰਦਾ ਹੁੰਦਾ। ਇਹ ਤਾਂ ਸਾਡੇ ਵੇਸਲਾਪਣ ਤੋਂ ਲੋਕਾਂ ਨੇ ਲਾਹਾ ਲੈ ਲਿਆ, ਪਰ ਜਬੈ ਬਾਂਹ ਲਾਗਿਓ ਤਬੈ ਰੋਸ ਜਾਗਿਓ। ਅਬ ਸਮਾਂ ਮੰਗ ਕਰਦਾ ਕਿ ਆਪਾਂ ਤਿਆਰ ਪ੍ਰਚਾਰ ਹੋਵੋ ਸਾਰੇ। ਮਾਈਆਂ ਵਿੱਚ ਪ੍ਰੇਰਨ ਸ਼ਕਤੀ ਜ਼ਿਆਦਾ ਹੈ, ਮਾਈਆਂ ਕਮਰ ਕੱਸੇ ਕਰੋ। ਜੇ ਪੰਥ ਵਿੱਚ ਜੰਗ ਕਰਦੀ ਰਹੀ ਨਾ ਮਾਈਆਂ ਬੀਬੀਆਂ, ਬੀਬੀ ਦੀਪ ਕੌਰ, ਬੀਬੀ ਸਰਨ ਕੌਰ, ਮਾਈ ਭਾਗੋ ਭਾਗ ਕੌਰ, ਅੱਜ ਵੀ ਬੀਬੀਆਂ ਨੂੰ ਚਾਹੀਦਾ ਕਮਰ ਕੱਸੇ ਕਰਕੇ ਪੰਥ ਦੀ ਸੇਵਾ 'ਚ ਲੱਗਣਾ ਚਾਹੀਦਾ। ਕਿਉਂਕਿ ਤੁਹਾਨੂੰ ਨੌਵੇਂ ਪਾਤਸ਼ਾਹ ਦਾ ਵਰ ਵੀ ਹੋਇਆ ਨਾ, ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ, ਭਗਤੀ ਵੀ ਦਿੱਤੀ ਹੈ ਤੁਹਾਨੂੰ ਨੌਵੇਂ ਪਾਤਸ਼ਾਹ ਮਹਾਰਾਜ ਨੇ। ਸੋ ਮਾਈਆਂ ਵਿੱਚ ਪ੍ਰੇਰਨ ਸ਼ਕਤੀ ਵੀ ਜ਼ਿਆਦਾ ਹੈ, ਮਾਈਆਂ ਕਮਰ ਕੱਸੇ ਕਰਕੇ ਵਿਸ਼ੇਸ਼ ਕਰਕੇ ਪੰਥ ਦੀ ਸੇਵਾ 'ਚ ਤਤਪਰ ਹੋ ਜਾਊ। ਨਾਲੇ ਵੇਖੋ ਅਗਲੇ ਦਾ ਜਨਮ ਸਫਲਾ, ਆਪਾਂ ਨੂੰ ਗੁਰੂ ਦੀ ਖੁਸ਼ੀ ਮਿਲ ਜਾਏਗੀ, ਆਪਣਾ ਵੀ ਜਨਮ ਸਫਲਾ ਹੋ ਜਾਊਗਾ। ਸਵੇਰੇ 9 ਵਜੇ ਪਿਆਰੇ ਭਾਈ ਦਿਆਲ ਸਿੰਘ ਜੀ ਦਾ ਗੁਰੂ ਘਰ ਹੈ ਇੱਥੇ ਨੇੜੇ, ਸਥਾਨ ਬਣਿਆ ਹੋਇਆ ਮਹਾਂਪੁਰਸ਼ਾਂ ਦਾ, ਉੱਥੇ ਅੰਮ੍ਰਿਤ ਛਕਾਇਆ ਜਾਏਗਾ ਸਵੇਰੇ 9 ਵਜੇ। ਕਿਸੀ ਇਸ਼ਨਾਨ ਕਰਕੇ ਨਵੀਨ ਜਾਂ ਸ਼ੁੱਧ ਵਸਤਰ ਪਹਿਨ ਕੇ, 5 ਕਕਾਰ ਪੂਰੇ ਕਰਕੇ, ਕੰਘਾ, ਕੜਾ, ਕਿਰਪਾਨ, ਕਸ਼ਹਿਰਾ, ਕੇਸ ਸਰੀਰ ਦੇ ਨਾਲ ਹਨ, 5 ਕਕਾਰ ਪੂਰੇ ਕਰਕੇ ਉੱਥੇ ਗੁਰੂ ਘਰ 'ਚ 9 ਵਜੇ ਪਹੁੰਚ ਜਾਣਾ। ਲੇਟ ਨਹੀਂ ਹੋਣਾ ਕਿਉਂਕਿ ਸਿੰਘਾਂ ਨੇ ਫਿਰ ਕਾਦਰਾਬਾਦ ਜਾਣਾ ਦੁਆਨ ਲਾਉਣ, ਕਾਦਰਾਬਾਦ ਚੰਨੋ ਦੇ ਕੋਲ ਹੈ ਉੱਧਰ। ਸੋ ਵਿਸ਼ੇਸ਼ ਕਰਕੇ ਬਾਬਾ ਹਰਦੇਵ ਸਿੰਘ ਜੀ ਅੱਜ ਆਏ ਹੋਏ ਨੇ ਦੁਆਨ ਦੇ ਵਿੱਚ, ਜਿਨ੍ਹਾਂ ਨੇ ਪਰਸੋਂ ਸੰਗਤਾਂ ਨੂੰ ਨਿਹਾਲ ਕੀਤਾ ਸੀ। ਬਾਬਾ ਸ਼ੇਰ ਸਿੰਘ ਜੀ ਹੱਲਾ ਗੁਰੂ ਘਰ ਜਿੱਥੇ ਮਹਾਂਪੁਰਸ਼ਾਂ ਦਾ ਸਥਾਨ ਹੈ ਉੱਥੇ, ਇਹਨਾਂ ਦਾ ਅਸੀਂ ਤਾਂ ਵਿਸ਼ੇਸ਼ ਕਰਕੇ ਨਾਂ ਲਿਆ ਹੈ ਕਿ ਬਾਬਾ ਸ਼ੇਰ ਸਿੰਘ ਜੀ ਤਾਂ ਸਾਡੇ ਤੋਂ ਪਹਿਲਾਂ ਰਹਿੰਦੇ ਸੀ ਦਬਲਾਨ, ਇਹ ਤਾਂ ਉਦੋਂ ਰਾੜਾ ਸਾਹਿਬ ਚਲੇ ਗਏ ਸੀ। ਜਦੋਂ ਅਸੀਂ ਦਬਲਾਨ ਆਏ ਨਾ, 1977-78 ਦੀ ਗੱਲ ਹੈ, ਜਦੋਂ ਮਹਾਂਪੁਰਸ਼ਾਂ ਕੋਲ ਆਇਆ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਕੋਲ, ਬਾਬਾ ਹਰਦੇਵ ਸਿੰਘ, ਬਾਬਾ ਤਲੋਚਨ ਸਿੰਘ, ਉਹ ਬਾਹਰ ਨੇ ਹੁਣ ਅਮਰੀਕਾ 'ਚ, ਉੱਥੇ ਪ੍ਰਚਾਰ ਕਰਦੇ ਨੇ, ਇੱਥੇ ਆਪਣੇ ਵਾਲੀ ਟੋਪੀਆਂ ਪਾਉਂਦੇ ਨੇ, ਕੰਨਾਂ 'ਚ ਮੁਰਕੀਆਂ, ਉਹ ਕਹਿੰਦੇ ਜੀ ਚੋਲੇ ਸਵਾ ਕੇ ਭੇਜਿਓ, 20 ਸਿੰਘਾਂ ਦੇ 50 ਚੋਲੇ। ਉਹ ਫਿਰ ਐਤਵਾਰ ਨੂੰ ਸ਼ਾਮ ਨੂੰ ਜਦੋਂ ਕੀਰਤਨ ਕਰਦੇ ਨੇ, ਸ਼ਨੀਵਾਰ ਨੂੰ ਸਾਰੇ ਸਿੰਘ ਬਾਣੇ ਪਾ ਕੇ ਜਾਂਦੇ ਨੇ ਗੁਰੂ ਘਰ। ਆਪਾਂ ਨੂੰ ਇੱਥੇ ਹੋਰ ਹੀ ਲਿਬਾਸ ਚੰਗਾ ਲੱਗਦਾ। 1978 ਦੇ ਵਿੱਚ ਆਏ ਸੀ ਮਹਾਂਪੁਰਸ਼ਾਂ ਕੋਲੇ ਸਾਰੇ, ਬਾਬਾ ਹਰਦੇਵ ਸਿੰਘ, ਬਾਬਾ ਤਲੋਚਨ ਸਿੰਘ, ਅਸੀਂ ਉੱਥੇ ਇਕੱਠੇ ਸੇਵਾ ਕਰਦੇ ਰਹੇ, ਫਿਰ ਆੜਾ ਸਾਹਿਬ, ਫਿਰ ਲਾਹੌਰਾਂ ਸਾਹਿਬ, ਹੋਰ ਵੀ ਸੰਗਤਾਂ ਵਿਸ਼ੇਸ਼ ਕਰਕੇ ਉਸ ਦਿਨ ਤੋਂ ਲਾਹਾ ਲੈ ਰਹੀਆਂ ਨੇ। ਕੱਲ ਆਪਾਂ ਇੱਥੇ ਵਿਚਾਰ ਛੱਡੀ ਸੀ ਕਿ ਜਦੋਂ ਨਾਮ ਜਪਦਿਆਂ ਜਪਦਿਆਂ ਸ਼ਬਦ ਸੁਨੇਹੀ ਹੋ ਜਾਂਦਾ ਨਾ, ਭਗਤ ਕਬੀਰ ਜੀ ਨੂੰ ਆਖਿਆ ਕਬੀਰ ਤੂੰ ਨਾਮ ਨਾ ਖੱਡੀ ਨਹੀਂ ਬੁਣਦਾ, ਮਾਲਾ ਲੈ ਕੇ ਬੈਠਾ ਰਹਿੰਦਾ। ਕਬੀਰ ਜੀ ਕਹਿੰਦੇ ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਵਿਸਰੈ ਰਾਮ ਸੁਨੇਹੀ। ਮੇਰਾ ਹੁਣ ਸੁਨੇਹ ਹੋ ਗਿਆ ਸ਼ਬਦ ਨਾਲ, ਮੈਨੂੰ ਛੱਡਿਆ ਨਹੀਂ ਜਾਂਦਾ ਹੈ ਸ਼ਬਦ। ਪਹਿਲਾਂ ਸਾਹ ਸੀ ਜਪਿਆ ਨਹੀਂ ਜਾਂਦਾ, ਜਦੋਂ ਜਪਦਿਆਂ ਜਪਦਿਆਂ ਪ੍ਰੇਮ ਪੈਦਾ ਹੋ ਜਾਂਦਾ ਫਿਰ ਛੱਡਿਆ ਨਹੀਂ ਜਾਂਦਾ। ਹੁਣ ਫਿਰ ਐਸੀ ਹਾਲਤ ਹੋ ਜਾਂਦੀ ਹੈ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ। ਉਹ ਹਰਨਾਕਸ਼ ਕਹਿੰਦਾ ਤੂੰ ਰਾਮ ਨਾਮ ਜਪਣਾ ਛੱਡ ਦੇ। ਪ੍ਰਹਲਾਦ ਕਹਿੰਦਾ ਪਿਤਾ ਜੀ ਮੈਂ ਪ੍ਰਾਣ ਤਾਂ ਛੱਡ ਸਕਦਾ ਪਰ ਨਾਮ ਜਪਣਾ ਨਹੀਂ ਛੱਡ ਸਕਦਾ। ਬਹੁਤ ਡਰਾਇਆ ਧਮਕਾਇਆ ਬਹੁਤ ਉਹਨੂੰ। ਪ੍ਰਹਲਾਦ ਕਹਿੰਦਾ ਨਹੀਂ ਇਹ ਤਾਂ ਹੁਣ ਮੇਰੇ ਪ੍ਰਾਣਾਂ ਦਾ ਆਧਾਰ ਬਣ ਚੁੱਕਾ ਹੈ। ਇਹ ਹਰਨਾਕਸ਼ ਦੀ ਭੈਣ ਸੀ ਹੋਲਕਾਂ, ਪ੍ਰਹਲਾਦ ਦੀ ਭੂਆ ਲੱਗਦੀ ਸੀ। ਉਹ ਹੋਲਕਾਂ ਪੁੱਛਦੀ ਵੀ ਕੀ ਗੱਲ, ਤੁਸੀਂ ਪ੍ਰਹਲਾਦ ਨੂੰ ਇੰਨਾ ਤਾੜਦੇ ਹੋ, ਡਰਾਉਂਦੇ ਹੋ, ਧਮਕਾਉਂਦੇ ਹੋ, ਕੀ ਗੱਲ? ਹਰਨਾਕਸ਼ ਕਹਿੰਦਾ ਘਰ ਵਿੱਚ ਬਗਾਵਤ ਖੜੀ ਹੋ ਗਈ, ਜੇ ਪੁੱਤਰ ਨਾਮ ਜਪੇਗਾ ਫਿਰ ਲੋਕ ਵੀ ਜਪਣਗੇ। ਇਹਨੂੰ ਬਹੁਤ ਸਮਝਾਇਆ ਨਹੀਂ ਹਟਦਾ ਹੈ। ਫਿਰ ਕੀ ਕਰਨਾ ਚਾਹੀਦਾ? ਕਹਿੰਦੇ ਇਹੋ ਜਿਹੇ ਪੁੱਤ ਨੂੰ ਤਾਂ ਮਾਰ ਕੇ ਖਤਮ ਕਰ ਦੇਣਾ ਚਾਹੀਦਾ ਹੈ। ਆਪਾਂ ਕਹਿੰਦੇ ਸਤਜੁਗ ਚੰਗਾ ਸੀ, ਦੇਖ ਲਓ। ਇਹ ਤਾਂ ਆਪਣੀ ਇੱਕ ਆਦਤ ਹੈ ਵੀ ਜਿਹੜੀ ਚੀਜ਼ ਕੋਲ ਹੋਵੇ, ਜਿਹੜੀ ਸਮਾਂ ਕੋਲ ਹੋਵੇ, ਜਿਹੜਾ ਬੰਦਾ ਕੋਲ ਹੋਵੇ, ਉਹਦੇ ਔਗਣ ਦੇਖੀ ਜਾਣੇ, ਉਹਦੀ ਬੁਰਿਆਈ ਦੇਖੀ ਜਾਣੀ, ਉਹਦੇ ਨੁਕਸ ਲੱਭੀ ਜਾਣੇ, ਵੀਕ ਪੁਆਇੰਟ ਦੇਖੀ ਜਾਣੇ, ਉਹਦੇ ਨਾਲ ਈਰਖਾ ਕਰੀ ਜਾਣੀ, ਵੈਰ ਵਿੱਢ ਕੇ ਰੱਖਣਾ, ਜਦ ਉਹਨੇ ਚਲੇ ਜਾਣਾ ਮਗਰੋਂ ਫਿਰ ਉਹਦੇ ਗੁਣ ਗਾਈ ਜਾਣੇ, ਇਹ ਆਪਣੀ ਆਦਤ ਹੈ। ਹੁੰਦਿਆਂ ਵੈਰ ਵਿੱਢੀ ਰੱਖਣਾ ਉਹਦੇ ਨਾਲ, ਉਹਦੇ ਨਾਲ ਈਰਖਾ ਕਰੀ ਜਾਣੀ ਹੈ, ਜਦ ਉਹਨੇ ਚਲਿਆ ਜਾਣਾ ਉਹ ਤਾਂ ਚੰਗਾ ਹੀ ਬੜਾ ਸੀ ਜੀ, ਉਹਦੇ ਵਰਗਾ ਕੌਣ ਹੋ ਸਕਦਾ, ਆਪਣੀ ਆਦਤ ਹੈ। ਹੁਣ ਆਪਾਂ ਸਤਜੁਗ ਦੇ ਬੜੇ ਗੁਣ ਗਾਉਂਦੇ ਹਾਂ, ਬਾਹਲਾ ਚੰਗਾ ਸੀ ਜੀ ਸਤਜੁਗ। ਇਹ ਸਤਜੁਗ ਦੀ ਕਥਾ ਸੁਣ ਰਹੇ ਹੋ ਤੁਸੀਂ। ਇੱਕ ਪਿਤਾ ਆਪਣੇ ਸੱਕੇ ਪੁੱਤਰ ਨੂੰ ਤਸੀਹੇ ਦੇ ਰਿਹਾ ਕਿ ਤੂੰ ਨਾਮ ਨਾ ਜਪ, ਇਹ ਸਤਜੁਗ ਦੀ ਕਥਾ। ਫਿਰ ਕਹਿੰਦੇ ਹਾਂ ਜੀ ਤ੍ਰੇਤਾ ਬੜਾ ਚੰਗਾ ਸੀ, ਤ੍ਰੇਤੇ ਦੀ ਕਥਾ ਸੁਣ ਲਓ। ਰਾਵਣ ਦੇ ਰਾਜ ਵਿੱਚ ਰਿਸ਼ੀ ਲੰਘੇ ਜਾ ਰਹੇ ਨੇ, ਰੋਕ ਲਿਆ ਰਿਸ਼ੀਆਂ ਨੂੰ, ਕਹਿੰਦਾ ਰਿਸ਼ੀ ਉਹ ਟੈਕਸ ਦੇ ਕੇ ਜਾਓ ਜੇ ਲੰਘਣਾ। ਉਹ ਕਹਿੰਦੇ ਅਸੀਂ ਤਾਂ ਤਿਆਗੀਆਂ ਮਾਇਆ ਨੂੰ ਹੱਥ ਲਾਉਂਦੇ ਹੀ ਨਹੀਂ, ਸਾਡੇ ਕੋਲ ਗੇਰੂ ਰੰਗੇ ਕੱਪੜੇ ਨੇ, ਚਿੱਪੀਆਂ ਬਰਾਗਣਾ ਆਸਣਾਂ ਨੇ, ਮਾਇਆ ਪੈਸੇ ਨਹੀਂ ਹਨ ਸਾਡੇ ਕੋਲ। ਉਹ ਕਹਿੰਦੇ ਜੀ ਪੈਸੇ ਨਹੀਂ ਫਿਰ ਖੂਨ ਕਢਾਓ ਆਪਣਾ, ਖਾਲੀ ਤਾਂ ਲੰਘਣ ਨਹੀਂ ਦਿੰਦੇ ਤੁਹਾਨੂੰ ਅਸੀਂ, ਇਹ ਤ੍ਰੇਤੇ ਦੀ ਕਥਾ। ਦੇਖ ਲਓ, ਕਹਿ ਦਿਓ ਵੀ ਗੁਰੂ ਘਰ ਦੀ ਗੱਡੀ ਹੈ, ਸੇਵਾ ਵਾਲੀ ਉਹਨੂੰ ਕਹਿੰਦੇ ਜਾਓ ਭਾਈ ਤੁਹਾਨੂੰ ਕੁਛ ਨਹੀਂ ਕਹਿੰਦੇ। ਉਹ ਨਲਕੀਆਂ ਲਾ ਕੇ ਰਿਸ਼ੀਆਂ ਦਾ ਖੂਨ ਕੱਢ ਲਿਆ ਰਾਵਣ ਨੇ। ਰਿਸ਼ੀ ਕਹਿੰਦੇ ਰਾਵਣ ਇਹੀ ਖੂਨ ਤੇਰੇ ਅੰਤ ਦਾ ਕਾਰਨ ਬਣੇਗਾ, ਜਿੱਥੋਂ ਫਿਰ ਸੀਤਾ ਜੀ ਪੈਦਾ ਹੋਏ। ਇਹ ਤ੍ਰੇਤੇ ਦੀ ਕਥਾ ਹੈ। ਫਿਰ ਦੁਆਪਰ ਦਾ ਇਤਿਹਾਸ ਪੜੋ, ਇੱਕ ਦਾਦੇ ਦੀ ਲਾਦ ਕੈਰੋਂ ਤੇ ਪਾਂਡੋ, ਇਹਨਾਂ ਦਾ ਦਾਦਾ ਇੱਕ ਹੈ, ਸੱਕੇ ਚਾਚੇ ਤਾਏ ਦੇ ਪੁੱਤਰ। ਮਹਾਂਭਾਰਤ ਯੁੱਧ ਹੋਇਆ, ਜਿਹੜਾ ਇਹ ਘਰ ਦਾ ਜੰਗ ਹੈ ਸਾਧ ਸਿੰਘ ਜੀ, ਜਿਹੜੇ ਘਰ ਚ ਜੰਗ ਛਿੜ ਪਵੇ, ਜਿਹੜੇ ਘਰ ਚ ਬੇਤਫਾਕੀ ਹੋ ਜਾਏ, ਜਿਹੜੇ ਘਰ ਚ ਕਲੇਸ਼ ਪੈ ਜਾਏ, ਸਿਆਣੇ ਕਹਿੰਦੇ ਨੇ ਫਿਰ ਇਹਨੂੰ ਹੋਰ ਨਰਕ ਲੱਭਣ ਦੀ ਲੋੜ ਨਹੀਂ ਹੈ, ਉਹ ਘਰ ਹੀ ਨਰਕ ਬਣ ਜਾਂਦਾ। ਤੇ ਜਿਹੜੇ ਘਰ ਚ ਤਫਾਕ ਹੋਵੇ, ਪ੍ਰੇਮ ਹੋਵੇ, ਉਹਨੂੰ ਸੁਰਗ ਲੱਭਣ ਦੀ ਲੋੜ ਨਹੀਂ, ਉਹ ਘਰ ਹੀ ਸੁਰਗ ਵਰਗ। ਸਿਆਣਿਆਂ ਬੰਦਿਆਂ ਨੇ ਚਾਰ ਨਿਸ਼ਾਨੀਆਂ ਸੁਰਗਾਂ ਦੀਆਂ ਦੱਸੀਆਂ ਨੇ ਤੇ ਚਾਰ ਨਿਸ਼ਾਨੀਆਂ ਨਰਕਾਂ ਦੀਆਂ ਦੱਸੀਆਂ। ਜਿਹੜੇ ਘਰ ਚ ਚਾਰ ਗੱਲਾਂ ਹੋਣ ਨਾ, ਕਣਕ ਪੁਰਾਣੀ ਘੀ ਨਾਇਆ, ਘਰ ਮਿੱਠ ਬੋਲੜੀ ਨਾਰ, ਆਗਿਆਕਾਰੀ ਪੁੱਤਰ ਹੋਏ, ਸੁਰਗ ਨਿਸ਼ਾਨੀ ਚਾਰ। ਇਹ ਦੁਨੀਆਂ ਤੇ ਸੁਰਗ, ਕਣਕ ਪੁਰਾਣੀ, ਘੀ ਨਾਇਆ, ਘਰ ਵਿੱਚ ਘਿਓ ਤਾਜ਼ਾ ਨਵਾਂ ਹੋਵੇ, ਤੇ ਘਰ ਵਾਲੀ ਹੋਵੇ ਸਿਆਣੀ ਤੇ ਪੁੱਤਰ ਆਗਿਆਕਾਰੀ ਹੋਵੇ, ਸੁਰਗ ਦੀ ਨਿਸ਼ਾਨੀ ਹੈ ਮਾਤ ਲੋਕ। ਹੁਣ ਇਹ ਗੱਲਾਂ ਸਾਰੀਆਂ ਉਲਟੀਆਂ ਨੇ। ਤੇ ਨਰਕ ਦੀ ਨਿਸ਼ਾਨੀ ਹੈ ਕਿੱਕਰ ਘਰ, ਕਪੂਤ ਘਰ, ਘਰ ਕੁਲੱਖਣੀ ਨਾਰ, ਚੌਥੇ ਮੈਲੇ ਕੱਪੜੇ, ਨਰਕ ਨਿਸ਼ਾਨੀ ਚਾਰ। ਇਹ ਸਿਆਣਿਆਂ ਦੇ ਤੱਤ ਕੱਢੇ ਹੋਏ ਨੇ ਇਹ। ਕਿੱਕਰ ਘਰ, ਘਰ ਵਿੱਚ ਕਿੱਕਰ ਹੋਣਾ ਵੀ ਨਰਕ ਦੀ ਨਿਸ਼ਾਨੀ। ਕਿਤੇ ਪਟਨਾ ਦਿਓ ਸਵੇਰੇ ਕਈ ਲੈ ਕੇ। ਇਹੋ ਜਿਹੀਆਂ ਗੱਲਾਂ ਦੇ ਜ਼ਿਆਦਾ ਅਮਲ ਕਰ ਲੈਂਦੇ ਹਾਂ। ਕਿਤੇ ਹੋਰ ਡੰਗਰ ਧੁੱਪੇ ਰਹਿਣ, ਸਾਨੂੰ ਲੱਗੇ ਸਰਾਪ ਵੀ ਦੁਆਨ ਚ ਸੁਣ ਕੇ ਆਏ ਸੀ ਤਾਂ ਨਰਕ ਤਾਂ ਹੀ ਬਣਿਆ ਪਿਆ ਕਿੱਕਰਿਆ ਕਰੇ। ਪਹਿਲਾਂ ਤਾਂ ਕਿੱਕਰ ਦੀ ਛਾਂ ਹੀ ਇੰਨੀ ਵਧੀਆ ਨਹੀਂ ਹੁੰਦੀ, ਫਿਰ ਉਹਦੇ ਕੰਡੇ ਗਿਰਦੇ ਨੇ, ਫਿਰ ਕਿੱਕਰ ਦੇ ਉੱਤੇ ਚੰਗਾ ਜਾਨਵਰ ਆਲਣਾ ਪਾਉਂਦਾ ਹੀ ਨਹੀਂ, ਜਾਂ ਕਾਂ ਪਾਉਂਦਾ ਜਾਂ ਬਗਲੇ ਪਾਉਂਦੇ ਨੇ। ਉਹ ਫਿਰ ਪਿੰਜਰ ਲਿਆਉਂਦੇ ਨੇ ਜਾਨਵਰਾਂ ਦੇ, ਚੱਕ ਚੱਕ ਕੇ ਪਿੰਜਰ ਸਿੱਟਦੇ ਨੇ। ਐਵੇਂ ਥੋੜਾ ਲਿਖਿਆ ਸਿਆਣਿਆਂ ਦੀ ਗੱਲਾਂ ਸਿਆਣੀਆਂ ਨੇ। ਕਿੱਕਰ ਘਰ, ਕਪੂਤ ਘਰ, ਜਿਹਦਾ ਪੁੱਤਰ ਉਲਟ ਚੱਲਦਾ ਪਿਤਾ ਤੋਂ, ਉਹਨੂੰ ਪਿਤਾ ਨੂੰ ਪੁੱਛੋ ਵੀ ਕਿਹੋ ਜਿਹਾ ਲੱਗ ਰਿਹਾ ਕੰਮ, ਨਰਕੀ ਭੋਗ ਰਿਹਾ ਉਹ ਤਾਂ। ਕਿੱਕਰ ਘਰ, ਕਪੂਤ ਘਰ, ਘਰ ਕੁਲੱਖਣੀ ਨਾਰ, ਘਰ ਵਾਲੀ ਸਿਆਣੀ ਨਹੀਂ, ਚੌਥੇ ਮੈਲੇ ਕੱਪੜੇ, ਨਰਕ ਨਿਸ਼ਾਨੀ ਚਾਰ। ਜਦ ਘਰ ਚ ਬੇਤਫਾਕੀ ਆ ਜਾਵੇ ਨਾ ਸਾਧ ਸੰਜੀ, ਬੇਤਫਾਕੀ ਨੇ ਰਾਜ ਗਾਲ ਤੇ ਰਾਜ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਘਰ ਦੀ ਬੇਤਫਾਕੀ ਤੋਂ ਚੱਲਿਆ ਗਿਆ ਨਾ। ਧਿਆਨ ਸਿੰਘ ਡੋਗਰੇ ਵਰਗੇ ਆ ਗਏ ਜਦ, ਕਿਸੇ ਘਰ ਚ ਵੀ ਬੇਤਫਾਕੀ ਆ ਜਾਵੇ ਨਾ ਉੱਥੇ ਕੋਈ ਬਰਕਤ ਰਹੇ, ਨਾ ਕੋਈ ਉੱਥੇ ਸੁਖ ਰਹੇ, ਨਰਕ ਬਣ ਜਾਂਦਾ। ਸਿਆਣੇ ਨੇ ਐਸਾ ਲਿਖਿਆ। ਫੁੱਟ ਚੰਦਰੀ ਜਿਨ੍ਹਾਂ ਦੇ ਘਰ ਵੜ ਗਈ, ਰਾਜਿਆਂ ਦੇ ਰਾਜ ਕਾਲ ਤੇ, ਫੁੱਟ ਚੰਦਰੀ ਜਿਨ੍ਹਾਂ ਦੇ ਘਰ ਵੜ ਗਈ, ਰਾਜਿਆਂ ਦੇ ਰਾਜ ਕਾਲ ਤੇ, ਰਾਜਿਆਂ ਦੇ ਰਾਜ ਗਾਲ ਤੇ, ਫੁੱਟ ਚੰਦਰੀ ਜਿਨ੍ਹਾਂ ਦੇ ਘਰ ਵੜ ਗਈ, ਰਾਜਿਆਂ ਦੇ ਰਾਜ ਗਾਲ ਤੇ, ਆਹ। ਇਨ ਦੁਬਦਾ ਘਰ ਬਹੁਤੇ ਗਾਲੇ। ਸਾਧ ਜੀ, ਮਹਾਂਭਾਰਤ ਯੁੱਧ ਇੱਕ ਘਰ ਦਾ ਜੰਗ ਹੈ। ਇਹ ਹੈ ਦੁਆਪਰ ਦੀ ਕਥਾ। ਬਾਕੀ ਕਲਯੁੱਗ ਨੂੰ ਤਾਂ ਫਿਰ ਆਪਾਂ ਦੇਖ ਹੀ ਰਹੇ ਹਾਂ, ਬੜਾ ਮਾੜਾ ਕਹਿੰਦੇ ਹਾਂ, ਬੜਾ ਮਾੜਾ ਕਲਯੁੱਗ। ਠੀਕ ਹੈ ਸਾਧ ਜੀ, ਪਾਪ ਤਾਂ ਕਲਯੁੱਗ ਵਿੱਚ ਵੀ ਬਹੁਤ ਹੁੰਦੇ ਨੇ, ਪਰ ਕਿਹੜਾ ਯੁੱਗ ਸੀ ਜਿਹਦੇ 'ਚ ਪਾਪ ਨਹੀਂ ਸੀ ਹੁੰਦੇ? ਸਾਰੇ ਯੁੱਗਾਂ 'ਚ ਹੁੰਦੇ ਰਹੇ। ਹੁਣ ਜੇ ਪੁੱਛਣਾ ਹੋਵੇ ਮਹਾਰਾਜ ਕਿਹੜਾ ਯੁੱਗ ਸਾਰੇ ਯੁੱਗਾਂ ਤੋਂ ਚੰਗਾ, ਫਿਰ ਕੌਣ ਦੱਸੇਗਾ ਆਪਾਂ ਨੂੰ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਣਗੇ ਵੀ ਕਿਹੜਾ ਯੁੱਗ ਚੰਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਲਯੁੱਗ ਵਰਗਾ ਕੋਈ ਯੁੱਗ ਨਹੀਂ ਹੈ, ਸਾਰੇ ਯੁੱਗਾਂ ਤੋਂ ਚੰਗਾ ਯੁੱਗ ਕਲਯੁੱਗ ਹੈ। ਸਤਯੁੱਗ ਤ੍ਰੇਤਾ ਦੁਆਪਰ ਭਣੀ ਹੈ, ਕਲਯੁੱਗ ਉੱਤਮੋ ਯੁੱਗਾਂ ਮਾਹੇ। ਸਾਰੇ ਯੁੱਗਾਂ ਤੋਂ ਉੱਤਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਲਯੁੱਗ ਹੈ। ਇਹਦਾ ਜਿਹੜਾ ਸੰਵਿਧਾਨ ਹੈ, ਜਿਹੜਾ ਇਹਦਾ ਲਾ ਕਾਨੂੰਨ, ਸਾਰੇ ਯੁੱਗਾਂ ਤੋਂ ਚੰਗਾ। ਇਸ ਕਰਕੇ ਇਹ ਸਤਯੁੱਗ ਦੀ ਕਥਾ ਆਪਾਂ ਕਰ ਰਹੇ ਹਾਂ, ਸਤਯੁੱਗ ਵੇਲੇ ਦੀ। ਹਰਨਾਕਸ਼ ਕਹਿੰਦਾ ਐਸੇ ਪੁੱਤਰ ਨੂੰ ਮਾਰ ਕੇ ਖਤਮ ਕਰ ਦੇਣਾ ਚਾਹੀਦਾ ਜਿਹੜਾ ਰੱਬ ਦਾ ਨਾਮ ਜਪਦਾ ਹੈ। ਹੋਲਕਾਂ ਕਹਿੰਦੀ ਇਹ ਤਾਂ ਫਿਰ ਕੰਮ ਔਖਾ ਹੀ ਨਹੀਂ ਕੋਈ, ਇਹ ਤਾਂ ਫਿਰ ਮੈਂ ਹੀ ਕਰ ਦਿੰਦੀ ਹਾਂ ਕਾਰਜ। ਇਹਨੂੰ ਬ੍ਰਹਮਾ ਤੋਂ ਚਾਦਰ ਮਿਲੀ ਹੋਈ ਸੀ, ਹੋਲਕਾਂ ਨੂੰ ਚਾਦਰ ਲੈ ਕੇ ਅੱਗ ਵਿੱਚ ਬੈਠ ਜਾਂਦੀ ਸੀ, ਸੜਦੀ ਨਹੀਂ ਸੀ। ਫਿਰ ਉਹ ਕਹਿੰਦੇ ਚਿਖਾ ਤਿਆਰ ਕਰੋ, ਲੱਕੜਾਂ ਦੀ ਚਿਖਾ ਤਿਆਰ ਕਰ ਦਿੱਤੀ ਉਹਨੇ, ਉੱਤੇ ਲੈ ਲਈ ਚਾਦਰ ਹੋਲਕਾਂ ਨੇ। ਪ੍ਰਹਲਾਦ ਨੂੰ ਬਿਠਾ ਲਿਆ ਗੋਦ ਵਿੱਚ, ਚਿਖਾ ਨੂੰ ਅੱਗ ਲਾ ਦਿੱਤੀ। ਜਦ ਚਿਖਾ ਮੱਚਣ ਲੱਗੀ ਨਾ, ਦੇ ਸਾਰੇ ਭਗਤ ਖੜੇ ਨੇ, ਅਰਦਾਸਾਂ ਬੇਨਤੀਆਂ ਕਰਦੇ ਨੇ, ਮਨੋਮਈ ਹੈ ਭਗਵਾਨ ਅਕਾਲ ਪੁਰਖ ਆਪਣੇ ਭਗਤ ਦੀ ਰੱਖਿਆ ਕਰੀ। ਸਾਧ ਜੀ, ਇੰਨੀ ਤੇਜ਼ ਹਵਾ ਚੱਲੀ ਕਿ ਜਿਹੜੀ ਸੀ ਚਾਦਰ ਉਹ ਉੱਡ ਕੇ ਪ੍ਰਹਲਾਦ ਉੱਤੇ ਆ ਗਈ। ਜਿਹੜੀ ਹੋਲਕਾਂ ਸੀ ਸੜ ਕੇ ਸਵਾਹ ਹੋ ਗਈ। ਪ੍ਰਹਲਾਦ ਬੈਠਾ ਉੱਥੇ ਰਾਮ ਰਾਮ ਜਪ ਰਿਹਾ, ਤੱਤੀ ਵਾਹ ਨਹੀਂ ਲੱਗੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਦੀ ਸ਼ਰਨ ਲੈ ਲਵੇ, ਸ਼ਬਦ ਦੀ ਸ਼ਰਨ ਲੈ ਲਵੇ ਨਾ ਨਾਮ ਦੀ, ਉਹਨੂੰ ਦੋਹਾਂ ਜਹਾਨਾਂ 'ਚ ਤੱਤੀ ਵਾਹ ਨਹੀਂ ਲੱਗ ਸਕਦੀ। ਤਾਤੀ ਵਾਹ ਉਹਨਾਂ ਲੱਗਈ ਪਾਰ ਬ੍ਰਹਮ ਸ਼ਰਨ ਆਈ। ਜਿਵੇਂ ਕਿਲੇ ਦੀ ਕੰਧ ਹੁੰਦੀ ਹੈ ਨਾ, ਉਹਦੇ ਅੰਦਰ ਦੁਸ਼ਮਣ ਦਾ ਅਸਰ ਨਹੀਂ ਹੁੰਦਾ, ਸੁਰੱਖਿਅਤ ਸੇਫ ਬੈਠਾ ਰਹਿੰਦਾ ਉਹਦੇ ਅੰਦਰ। ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਜਿਨ੍ਹਾਂ ਨੇ ਗੁਰੂ ਦਾ ਸ਼ਬਦ ਦਾ ਆਸਰਾ ਬਣਾ ਲਿਆ, ਮਹਾਰਾਜ ਕਹਿੰਦੇ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗੇ। ਦੁੱਖ ਲੱਗਦਾ ਹੀ ਉਦੋਂ ਹੈ ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਜਦ ਉਹ ਵਿਸਰਦਾ ਪਰਮਾਤਮਾ ਦਾ ਨਾਮ, ਫਿਰ ਸਾਰੇ ਦੁੱਖ ਚੰਬੜ ਜਾਂਦੇ ਨੇ ਇਹਨੂੰ ਆ ਕੇ। ਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਨਾਮ ਜਪਦੇ ਨੇ, ਗੁਰਮੁਖ ਜਪਦਿਆਂ ਜਪਦਿਆਂ ਹਿਰਦੇ 'ਚ ਵੱਸ ਗਿਆ ਨਾ ਜਿਹਦੇ ਨਾਮ, ਉਹਨਾਂ ਨੂੰ ਨਾ ਬਾਹਰ ਦੀ ਅੱਗ ਸਾੜ ਸਕਦੀ ਅਤੇ ਨਾ ਅੰਦਰ ਦੀ ਅੱਗ ਸਾੜ ਸਕਦੀ। ਅੰਦਰ ਵੀ ਆਪਣੇ ਅੱਗ ਹੈ ਚਾਰ ਤਰ੍ਹਾਂ ਦੀ, ਜਿਹੜੀ ਸਾੜਦੀ ਆਪਾਂ ਨੂੰ ਹਰ ਵੇਲੇ। ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ ਗੁੱਝੀ ਭਾਹੇ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਗੁੱਝੀ ਅੱਗ ਜਿਹੜੀ ਦਿਸਦੀ ਵੀ ਨਹੀਂ ਅਤੇ ਸਾੜੀ ਵੀ ਜਾਂਦੀ ਹੈ ਦਿਨ ਰਾਤ। ਦੇਖ ਲਓ ਕਿਵੇਂ ਆਪਣੇ ਹਿਰਦੇ ਸੜ ਰਹੇ ਨੇ, ਜਿਵੇਂ ਭੱਠੀ 'ਚ ਦਾਣੇ ਭੁੱਜਦੇ ਹੁੰਦੇ ਨੇ। ਇਹ ਗੁੱਝੀ ਅੱਗ ਹੈ ਜਿਹੜੀ ਸਾੜਦੀ ਹੈ। ਅੱਗ ਤਾਂ ਇੱਕ ਪ੍ਰਕਾਰ ਦੀ ਸਾੜ ਕੇ ਸਵਾਹ ਕਰ ਦਿੰਦੀ ਹੈ, ਆਪਣੇ ਅੰਦਰ ਚਾਰ ਪ੍ਰਕਾਰ ਦੀ ਮਹਾਰਾਜ ਕਹਿੰਦੇ ਨੇ ਮੱਚ ਰਹੀ ਹੈ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵੈ ਦੱਜੈ ਨਾਨਕਾ ਤਰੀਏ ਚਰਨੀ ਲੱਗ। ਚਾਰ ਪ੍ਰਕਾਰ ਦੀ ਅੱਗ ਹੈ ਜਿਹੜੀ ਆਪਾਂ ਨੂੰ ਅੰਦਰ ਸਾੜਦੀ, ਹੰਸ ਹਿੰਸਾ ਦੀ ਅੱਗ। ਹਿੰਸਾ ਤਿੰਨ ਪ੍ਰਕਾਰ ਦੀ ਗ੍ਰੰਥਾਂ ਚ ਲਿਖੀ ਹੈ। ਪਹਿਲੀ ਹਿੰਸਾ ਕਿ ਹੱਥ ਨਾਲ ਜੀਵ ਦਾ ਗਲ ਕੱਟ ਦੇਣਾ, ਉਹਦਾ ਜੀਵਨ ਖਤਮ ਕਰ ਦੇਣਾ, ਇਹ ਵੀ ਹਿੰਸਾ ਹੈ। ਤੇ ਦੂਜੀ ਹਿੰਸਾ ਐਸਾ ਜ਼ਬਾਨ ਤੋਂ ਬਚਨ ਬੋਲਣਾ ਕਿ ਦੂਜੇ ਦਾ ਹਿਰਦਾ ਦੁਖੀ ਕਰ ਦੇਣਾ, ਇਹ ਵੀ ਹਿੰਸਾ ਹੈ। ਮਨ ਵਚ ਕਰਮ ਤਿੰਨ ਪ੍ਰਕਾਰ, ਐਸਾ ਬਚਨ ਕਹਿਣਾ ਜ਼ਬਾਨ ਤੋਂ ਕਿ ਦੂਜੇ ਦੇ ਹਿਰਦੇ ਨੂੰ ਠੇਸ ਪਹੁੰਚਾ ਦੇਣੀ। ਸਤਿਗੁਰੂ ਮਹਾਰਾਜ ਕਹਿੰਦੇ ਜੇ ਤੇਰੇ ਅੰਦਰ ਰੱਬ ਨੂੰ ਪਾਉਣ ਦੀ ਚਾਹ ਹੈ ਨਾ, ਇੱਛਾ ਹੈ, ਫਿਰ ਕਿਸੇ ਦਾ ਦਿਲ ਨਾ ਦਿਖਾਇਆ ਕਰ, ਦਿਲ ਨਾ ਢਾਇਆ ਕਰ ਕਿਸੇ ਦਾ, ਕਿਉਂਕਿ ਸਾਰਿਆਂ ਦੇ ਹਿਰਦੇ ਚ ਰੱਬ ਦਾ ਵਸ ਹੈ। ਜਦ ਤੂੰ ਕਿਸੇ ਦਾ ਹਿਰਦਾ ਦੁਖੀ ਕਰਦਾ, ਉਹਦਾ ਮਾਲਕ ਤੇਰੇ ਤੇ ਨਾਰਾਜ਼ ਹੋ ਜਾਂਦਾ। ਜੇ ਤੂੰ ਪ੍ਰਿਆ ਦੀ ਸਿੱਕ ਹਿਆਓ ਨਾ ਠਾਹੇ ਕਹੀ ਦਾ, ਕਿਸੇ ਦਾ ਵੀ ਨਾ ਢਾ ਹਿਰਦਾ ਫਿਰ, ਕਿਉਂਕਿ ਸਭਨਾ ਮਨ ਮਾਨਕ ਠਾਹਨ ਮੂਲ ਮਚੰਗਵਾ। ਸਾਰਿਆਂ ਦੇ ਹਿਰਦੇ ਚ ਰੱਬ ਦਾ ਵਾਸ ਹੈ। ਜਦ ਤੂੰ ਕਿਹਦਾ ਹਿਰਦਾ ਦੁਖੀ ਕਰਦੇ ਨਾ, ਤੇਰੇ ਉੱਤੇ ਉਹਦਾ ਮਾਲਕ ਪਰਮੇਸ਼ਰ ਨਾਰਾਜ਼ ਹੋ ਜਾਂਦਾ। ਮਹਾਰਾਜ ਬਾਣੀ ਚ ਐਸਾ ਫਰਮਾਉਂਦੇ ਨੇ, ਪਿਆਰਿਓ ਦਿਲ ਨਹੀਂ ਦੁਖਾਈ ਕਿਸੇ ਦਾ, ਦਿਲਾਂ ਦੇ ਵਿੱਚ ਰੱਬ ਵਸਦਾ। ਦਿਲ ਨਾ ਦੁਖਾਈਏ ਕਦੇ ਕਿਸੇ ਦਾ, ਦਿਲਾਂ ਦੇ ਵਿੱਚ ਰੱਬ ਵਸਦਾ। ਦਿਲਾਂ ਦੇ ਵਿੱਚ ਵਾਹਿਗੁਰੂ ਵਸਦਾ। ਦਿਲ ਨਾ ਦਿਖਾਈਏ ਭਾਈ ਕਿਸੇ ਦਾ, ਦਿਲਾਂ ਵਿੱਚ ਰੱਬ ਵਸਦਾ। ਪ੍ਰਿਆ ਦੀ ਸਿੱਕ ਹਿਆਉ ਨਾ ਠਾਹੇ ਕਹੀ ਦਾ, ਸਭਨਾ ਮਨ ਮਾਨਕ ਠਾਹਨ ਮੂਲ ਮਚੰਗਵਾ। ਸਤਿਗੁਰੂ ਮਹਾਰਾਜ ਕਹਿੰਦੇ ਇਹ ਵੀ ਹਿੰਸਾ, ਕਿਸੇ ਦਾ ਮਨ ਦੁਖੀ ਕਰ ਦੇਣਾ, ਐਸਾ ਬਚਨ ਬੋਲਣਾ। ਜਿਹੜੀ ਤੀਜੀ ਹਿੰਸਾ, ਉਹ ਹੈ ਮਨ ਚ ਸੋਚੀ ਜਾਣਾ ਇਹ ਮਰੇਗਾ ਕਿੱਦਣ, ਇੱਥੋਂ ਜਾਂਦਾ ਵੀ ਨਹੀਂ ਹੈ, ਨਾ ਹੀ ਇਹਦਾ ਇਹ ਬਿਮਾਰ ਹੁੰਦਾ, ਨਾ ਹੀ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ। ਆਹ ਬਿਮਾਰੀ ਜ਼ਿਆਦਾ ਚੰਬੜੀ ਹੋਈ ਆਪਾਂ ਨੂੰ, ਹੁਣ ਦੂਜਿਆਂ ਨੂੰ ਦੇਖ ਦੇਖ ਕੇ ਸੜੀ ਜਾਂਦੇ ਹਾਂ ਜੀ। ਇਹਨੂੰ ਤੀਜੀ ਹਿੰਸਾ ਕਹਿੰਦੇ ਨੇ। ਸਭ ਤੋਂ ਭਿਆਨਕ ਗੁੱਝੀ ਅੱਗ ਹੈ ਜਿਹੜੀ ਆਪਣੇ ਅੰਦਰ ਬਲਦੀ ਹੈ, ਵੀ ਇਹੀ ਘੜ ਤਾਂ ਘੜੀ ਜਾਣੀ ਆ ਉਹਦੇ ਬੁਰੇ ਵਾਸਤੇ, ਵੀ ਹਰ ਵੇਲੇ ਉਹਦਾ ਮਾਇਆ ਦਾ ਨੁਕਸਾਨ, ਉਹਦੇ ਸਰੀਰ ਦਾ ਨੁਕਸਾਨ, ਉਹਦੀ ਇੱਜ਼ਤ ਦਾ ਨੁਕਸਾਨ, ਬਸ ਮਨ ਚ ਖਤਮ ਕਰਨ ਦੀ ਭਾਵਨਾ ਵੀ ਕਿਵੇਂ ਖਤਮ ਹੋਏਗਾ, ਇਹ ਵੀ ਹਿੰਸਾ ਹੈ। ਗੁਰਮੁਖ ਨੇ ਤਿੰਨ ਪ੍ਰਕਾਰ ਦੀ ਹਿੰਸਾ ਤੋਂ ਬਚਣਾ ਹੁੰਦਾ। ਮਹਾਰਾਜ ਕਹਿੰਦੇ ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਾਹੀਂ ਭਾਈ ਮੀਤ। ਕਿਸੇ ਦਾ ਬੁਰਾ ਨਾ ਮਨ ਚ ਰੱਖ, ਤੇ ਜਿਹੜਾ ਰੱਖਦਾ ਹੈ ਮਹਾਰਾਜ ਕਹਿੰਦੇ ਨੇ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਜਿਹੜਾ ਕਿਸੇ ਦਾ ਬੁਰਾ ਸੋਚਦਾ ਗੁਰੂ ਮਹਾਰਾਜ ਕਹਿੰਦੇ ਉਹਦਾ ਕਦੇ ਵੀ ਭਲਾ ਨਹੀਂ ਹੁੰਦਾ, ਭਲਾ ਕਰਨ ਵਾਲੇ ਦਾ ਭਲਾ ਹੁੰਦਾ। ਇਹ ਤਿੰਨ ਪ੍ਰਕਾਰ ਦੀ ਅੱਗ ਹੈ ਆਪਣੇ ਅੰਦਰ ਜਿਹੜੀ ਬਲਦੀ ਹੈ, ਹਿੰਸਾ ਦੀ ਅੱਗ ਧੁਕਦੀ ਰਹਿੰਦੀ ਨਾ ਕਿਸੇ ਨਾ ਕਿਸੇ ਤਰ੍ਹਾਂ ਦੀ ਆਪਣੇ ਅੰਦਰ। ਕਈ ਤਾਂ ਵੱਢ ਵੱਢ ਕੇ ਖਾਈ ਜਾਂਦੇ ਨੇ ਜ਼ਬਾਨ ਦੇ ਸਵਾਦ ਵਾਸਤੇ, ਉਹਨਾਂ ਨੂੰ ਵੀ ਲੇਖਾ ਦੇਣਾ ਪਏਗਾ। ਜੀ ਜੋ ਮਾਰੇ ਜ਼ੋਰ ਕਰ ਕਹਿਤੇ ਹੈ, ਜੋ ਹਲਾਲ ਦਫ਼ਤਰ ਦੇਈ ਜਬ ਕੱਢ ਵੇ ਤਬ ਹੋਏਗੋ ਕੌਣ ਹਵਾਲ। ਜਿਹੜੇ ਕਹਿੰਦੇ ਨੇ ਸਤ ਕਰਤਾਰ ਮੁਰਗਾ ਪਾਰ, ਉਹਨਾਂ ਨੂੰ ਪੁੱਛਿਆ ਜਾਏਗਾ ਵੀ ਕਿਵੇਂ ਵਟਾ ਚੜ੍ਹਦੇ ਹੁੰਦੇ ਸੀ, ਤਾਂ ਉਹਨੂੰ ਉਵੇਂ ਆਪਣੀ ਤਾਂ ਉਹਨੂੰ ਚੜ੍ਹੇਗਾ। ਇਹ ਤਾਂ ਜੈਸਾ ਬੀਜੈ ਸੋ ਲੁਣਾ, ਕਰਮਾ ਸੰਧੜਾ ਖੇਤ, ਆਪੇ ਬੀਜ ਆਪੇ ਹੀ ਖਾਹੋ। ਜਿਨ੍ਹਾਂ ਨੇ ਸਰੋਂ ਬੀਜੀ ਹੈ ਹੁਣ ਖੇਲਾਂ 'ਚ ਉਹ ਸਰੋਂ ਵੱਢਣਗੇ, ਜਿਨ੍ਹਾਂ ਨੇ ਕਣਕ ਬੀਜੀ ਕਣਕ ਵੱਢ ਲੈਣਗੇ, ਜਿਨ੍ਹਾਂ ਨੇ ਛੋਲੇ ਬੀਜੇ ਉਹ ਇਹ ਥੋੜ੍ਹੇ ਵੀ ਉੱਥੇ ਹੁਣ ਮਟਰ ਵੱਢ ਲੈਣਗੇ, ਉਹ ਛੋਲੇ ਹੀ ਵੱਢਣਗੇ। ਜਿਨ੍ਹਾਂ ਨੇ ਫਿਰ ਜਿਹੋ ਜਿਹੇ ਕੀਤੇ, ਬਈ ਖੇਤ ਸਰੀਰ ਜੋ ਬੀਜਿਆ ਸੁਅੰਤ ਖਲੋਆ ਹੈ। ਪਹਿਲੀ ਹੈ ਹਿੰਸਾ ਦੀ ਅੱਗ, ਹੰਸ ਹੇਤ, ਹੇਤ ਹੈ ਮੋਹ ਦੀ ਅੱਗ। ਇਹ ਮੋਹ ਉੱਤੋਂ ਤਾਂ ਮਿੱਠਾ ਜਿਹਾ ਲੱਗਦਾ, ਜਿਵੇਂ ਕਨੈਣ ਦੇ ਉੱਤੇ ਬੱਚਿਆਂ ਨੂੰ ਖਵਾਉਣ ਵਾਸਤੇ ਗੋਲੀ ਤੇ ਖੰਡ ਲਈ ਹੁੰਦੀ ਹੈ ਨਾ, ਜਦ ਕਿਤੇ ਥੋੜਾ ਜਿਹਾ ਚਿਰ ਮੂੰਹ ਚ ਰਹਿ ਜਾ ਰੋਣ ਲੱਗ ਜਾਂਦਾ, ਉਹ ਅੰਦਰੋਂ ਕੌਲੀ ਨਿਕਲ ਆਉਂਦੀ ਆ। ਇਸ ਤਰ੍ਹਾਂ ਮੋਹ ਹੈ, ਪਤਾ ਉਦੋਂ ਲੱਗਦਾ ਹੈ ਦੋ ਬੱਚੇ ਗਲੀ ਚ ਖੇਡ ਰਹੇ ਨੇ ਤੇ ਖੇਡਦਿਆਂ ਬੱਚੇ ਲੜ ਪਏ ਆਪਸ ਵਿੱਚ, ਇੱਕ ਦੇ ਆ ਗਈ ਮਾਂ ਉੱਤੋਂ ਤੇ ਆਪਣੇ ਨੂੰ ਤਾਂ ਗਾਲ ਕੱਢਦੀ ਹੈ, ਰੱਬ ਕਰਕੇ ਤੈਨੂੰ ਕੜਾਹ ਦਾ ਗੋਲਾ ਵੱਜੇ ਵੀ ਸੱਟ ਨਾ ਲੱਗੇ। ਤੇ ਦੂਜੇ ਨੂੰ ਇਹੋ ਜਿਹੀ ਸੜੀ ਦੀ ਗਾਲ ਕੱਢਦੀ ਹੈ, ਰੱਬ ਕਰਕੇ ਤੂੰ ਇੱਕੋ ਹੀ ਪੱਗ ਹੰਢਾਏ। ਮੋਹ ਦੇਖੋ ਕਿਵੇਂ ਦੀ ਗੁੱਝੀ ਅੱਗ ਹੈ, ਆਪਣਿਆਂ ਨੂੰ ਦੇਖ ਕੇ ਦੂਰੋਂ ਹੀ ਬਾਹਾਂ ਖਿਲਾਰ ਲੈਂਦਾ ਹੈ, ਚੰਗਾ ਹੀ ਦਿਨ ਚੜ ਗਿਆ ਮਸੀਂ, ਦੂਜਾ ਦਿਸਿਆ ਨਹੀਂ, ਤਿਉੜੀਆਂ ਜਦੀ ਪੈ ਗਈਆਂ ਮੱਥੇ ਹੈ ਨਾ ਗੁੱਝੀ ਅੱਗੇ ਵੀ। ਆਪਣਿਆਂ ਨੂੰ ਦੇਖ ਕੇ ਖੁਸ਼ੀ, ਬਗਾਨੇ ਨੂੰ ਦੇਖ ਕੇ ਦੁੱਖ, ਇੱਥੇ ਵੀ ਦੁੱਖ ਸੁੱਖ ਬਣਿਆ ਰਹਿੰਦਾ। ਮੋਹ ਦੀ ਅੱਗ ਵੀ ਸਾੜਦੀ ਇਹਦੇ ਅੰਦਰ। ਆ ਦੇਖ ਲਓ ਕਿ ਇਹਦਾ ਸੰਬੰਧੀ ਚੱਲਿਆ ਜਾਏ ਕਿੰਨਾ ਕੁ ਮੋਹ ਆਪਾਂ ਨੂੰ ਫਿਰ ਤੰਗ ਕਰਦਾ। ਹੰਸ ਹੇਤ ਲੋਭ, ਜਿਵੇਂ ਜੰਗਲ 'ਚ ਅੱਗ ਲੱਗ ਜਾਏ ਨਾ, ਜੰਗਲ ਦੇ ਜਾਨਵਰ ਫਿਰ ਸ਼ਾਂਤ ਬਹਿ ਨਹੀਂ ਸਕਦੇ, ਉਹ ਅੱਗ ਉਹਨਾਂ ਨੂੰ ਭਜਾਈ ਫਿਰਦੀ ਹੈ ਜੰਗਲ ਦੇ ਵਿੱਚ। ਇਸੇ ਤਰ੍ਹਾਂ ਆਪਾਂ ਨੂੰ ਲੋਭ ਦੀ ਅੱਗ ਭਜਾਈ ਫਿਰਦੀ ਹੈ। ਦਿੱਤਾ ਰੱਬ ਨੇ ਸਾਰਾ ਕੁਛ ਹੋਇਆ, ਘਾਟਾ ਕੋਈ ਨਹੀਂ, ਪਰ ਬਹਿ ਨਹੀਂ ਸਕਦੇ ਕਿਉਂਕਿ ਲੋਭ ਦੀ ਅੱਗ ਟਿਕਣ ਨਹੀਂ ਦਿੰਦੀ। ਆਪਾਂ ਦੇਖ ਲਓ ਕਿਵੇਂ ਦੀਨੋਂ ਬਦੀਨ ਹੋ ਜਾਂਦੇ ਨੇ, ਦੇਸੋਂ ਵਿਦੇਸ਼ ਹੋ ਜਾਂਦੇ ਨੇ, ਉਹ ਵੀ ਕੰਮ ਕਰਦੇ ਫਿਰਦੇ ਨੇ ਜਿਹੜੇ ਨਹੀਂ ਕਰਨ ਯੋਗ, ਸਿਰਫ ਲਾਲਚ ਦੀ ਅੱਗ ਨੇ ਬਹਿਕਾਇਆ ਹੋਇਆ ਇਹਨਾਂ ਨੂੰ। ਹੰਸ ਹੇਤ ਲੋਭ ਕੋਪ, ਕੋਪ ਕਹਿੰਦੇ ਨੇ ਕ੍ਰੋਧ ਨੂੰ। ਜਦ ਬੁੱਧ ਉੱਤੇ ਕ੍ਰੋਧ ਸਵਾਰ ਹੁੰਦਾ ਨਾ, ਫਿਰ ਉਹਦਾ ਚਿਹਰਾ ਦੇਖਣ ਵਾਲਾ ਹੁੰਦਾ, ਜਿਵੇਂ ਤੰਦੂਰ ਤਪਿਆ ਹੁੰਦਾ ਲਾਲ, ਅੱਗ ਵਰਗੇ ਬਚਨ ਬੋਲਦਾ ਹੁੰਦਾ ਉਦੋਂ ਜਦ ਉਹਨੂੰ ਕ੍ਰੋਧ ਚੜਿਆ ਹੁੰਦਾ। ਕ੍ਰੋਧ ਦੀ ਅੱਗ ਵੀ ਆਪਾਂ ਨੂੰ ਸਾੜਦੀ ਹੈ। ਇਹ ਚਾਰ ਪ੍ਰਕਾਰ ਦੀ ਅੱਗ ਅੰਦਰ ਦੀ ਹੈ ਜਿਹੜੀ ਆਪਾਂ ਨੂੰ ਹਰ ਵੇਲੇ ਸਾੜਦੀ ਰਹਿੰਦੀ, ਤੇ ਬਾਹਰ ਦੀ ਅੱਗ ਤਾਂ ਆਪਾਂ ਨੂੰ ਪਤਾ ਹੀ ਹੈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨਾ ਉਹਨੂੰ ਅੰਦਰ ਦੀ ਅੱਗ ਸਾੜ ਸਕੇ ਤੇ ਨਾ ਉਹਨੂੰ ਬਾਹਰਲੀ ਅੱਗ ਸਾੜ ਸਕੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹਿ ਪਿਰਤ ਪਾਲੇ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਕੈ ਜਾਲੇ। ਮਹਾਰਾਜ ਕਹਿੰਦੇ ਉਹਨਾਂ ਨੂੰ ਅੱਗ ਸਾੜ ਨਹੀਂ ਸਕਦੀ, ਨਾ ਅੰਦਰ ਦੀ ਨਾ ਬਾਹਰ ਦੀ, ਜਿਹੜੇ ਗੁਰਮੁਖ ਬਣ ਕੇ ਹਰ ਵੇਲੇ ਨਾਮ ਜਪਦੇ ਰਹਿੰਦੇ ਨੇ।
ਜਲ ਡੋਬੇ ਨਾ ਅਗਨੀ ਸਾੜੇ, ਜਿਨ੍ਹਾਂ ਦੇ ਮਨ ਨਾਮ ਵਸਦਾ। ਡੋਬੇ ਨਾ ਅਗਨੀ ਸਾੜੇ, ਜਿਨ੍ਹਾਂ ਦੇ ਮਨ ਨਾਮ ਵਸਦਾ। ਮਨ ਰੱਬ ਵਸਿਆ, ਡੋਬੇ ਨਾ ਅਗਨੀ ਸਾੜੇ, ਜਿਨ੍ਹਾਂ ਦੇ ਮਨ ਨਾਮ ਵਸਿਆ।
ਹਿਰਦੇ ਚ ਪਰਮਾਤਮਾ ਦਾ ਨਾਮ ਵਸਦਾ ਸਾਧ ਸਿੰਘ ਜੀ, ਨਾ ਉਹਨਾਂ ਨੂੰ ਭੈ ਦਾ ਜਲ ਡੋਬ ਸਕਦਾ, ਭੈ ਜਲ, ਨਾ ਬਾਹਰਲਾ ਜਲ ਉਹਨਾਂ ਨੂੰ ਡੋਬ ਸਕਦਾ, ਨਾ ਅੰਦਰਲੀ ਅੱਗ ਉਹਨਾਂ ਨੂੰ ਸਾੜ ਸਕਦੀ ਹੈ, ਨਾ ਬਾਹਰ ਦੀ ਅੱਗ ਉਹਨਾਂ ਨੂੰ ਸੇਕ ਦੇ ਸਕਦੀ। ਇਤਿਹਾਸ ਵਿੱਚ ਬਹੁਤ ਪ੍ਰਮਾਣ ਮਿਲਦੇ ਨੇ। ਗਰੀਬ ਨੂੰ ਆ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਗਤ ਜਲੰਧੇ ਨੂੰ ਉਤਾਰਦੇ ਹੋਏ ਰਾਏ ਭੋਜ ਦੀ ਤਲਵੰਡੀ ਨਨਕਾਣਾ ਸਾਹਿਬ ਤੋਂ ਚੱਲੇ ਹੋਏ ਨੇ। ਇਹ ਨਨਕਾਣਾ ਸਾਹਿਬ ਰਾਏ ਬਲਾਰ ਨੇ ਨਾਂ ਰੱਖਿਆ ਸੀ ਨਨਕਾਣਾ ਸਾਹਿਬ। ਲੋਕੀ ਕਹਿੰਦੇ ਸੀ ਨਾ ਰਾਏ ਦੀ ਤਲਵੰਡੀ ਰਾਏ ਬਲਾਰ ਦੀ, ਕਹਿੰਦਾ ਨਹੀਂ, ਹੁਣ ਤੱਕ ਤਾਂ ਮੇਰੇ ਨਾਂ ਤੇ ਸੀ, ਹੁਣ ਇਹਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਕੇ ਸਾਰੀ ਦੁਨੀਆਂ ਜਾਣੇਗੀ। ਇਹਦਾ ਨਾਂ ਅੱਜ ਤੋਂ ਨਨਕਾਣਾ ਸਾਹਿਬ ਹੈ। ਇੱਥੋਂ ਚੱਲ ਕੇ ਮਹਾਰਾਜ ਦੇਖੋ ਜੀਵਾਂ ਦਾ ਭਲਾ ਕਰਦੇ ਕਰਦੇ ਜਬਲਪੁਰ ਪਹੁੰਚ ਗਏ। ਜਬਲਪੁਰ MP ਚ ਹੈ ਉਹ ਜਬਲਪੁਰ। ਕਿੰਨੇ ਦਰਿਆ ਪਹਾੜ ਜੰਗਲ ਬੀਆਬਾਨ ਜੀਵਾਂ ਦਾ ਮਹਾਰਾਜ ਨੇ ਤੁਰ ਕੇ ਭਲਾ ਕੀਤਾ। ਜਿੱਥੇ ਨਹੀਂ ਸੀ ਜਾਣਦਾ ਰਸਤਾ ਉੱਥੇ ਸੁਰਤੀ ਦੀ ਸਵਾਰੀ ਕਰਕੇ ਵੀ ਮਹਾਰਾਜ ਚਲੇ ਜਾਂਦੇ, ਕਿਉਂਕਿ ਬਹੁਤ ਸਾਰੇ ਸਮੁੰਦਰ ਦੇ ਵਿੱਚ ਟਾਪੂਆਂ 'ਚ ਵੀ ਗਏ ਨੇ ਮਹਾਰਾਜ। ਹੁਣ ਸਮੁੰਦਰੀ ਉਦੋਂ ਜਹਾਜ਼ ਤਾਂ ਹੈ ਨਹੀਂ ਸੀ। ਜਦ ਸੰਗਲਾ ਦੀਪ ਟਾਪੂ ਵਿੱਚ ਸ਼ਿਵਨਾਭ ਰਾਜੇ ਨੂੰ ਉਪਦੇਸ਼ ਦੇਣ ਵਾਸਤੇ ਗਏ ਮਹਾਰਾਜ, ਉੱਥੇ ਸੁਰਤੀ ਦੀ ਸਵਾਰੀ ਕਰਕੇ ਵੀ ਗਏ। ਜਦ ਭਰਥਰੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਮੇਰ ਪਰਬਤ ਤੋਂ ਜੂਨਾਗੜ੍ਹ ਪਹੁੰਚਾਇਆ ਨਾ, ਜੂਨਾਗੜ੍ਹ ਸੁਰਤੀ ਦੀ ਸਵਾਰੀ ਕਰਕੇ ਪਹੁੰਚਾਇਆ ਸੀ ਮਹਾਰਾਜ ਨੇ। ਐਸਾ ਵੀ ਜਿੱਥੇ ਨਹੀਂ ਸੀ ਜਾਣ ਦਾ ਰਸਤਾ ਉੱਥੇ ਸੁਰਤੀ ਦੀ ਸਵਾਰੀ ਵੀ ਕਰਦੇ ਸੀ ਮਹਾਰਾਜ। ਉਹ ਜਬਲਪੁਰ ਮਹਾਰਾਜ ਪਹੁੰਚੇ ਨੇ। ਜੰਗਲ ਵੀ ਆ ਬਾਣਾ ਬਹੁਤ, ਡੰਡੀ ਡੰਡੀ ਜੰਗਲ ਵੀ ਤੁਰੇ ਜਾਂਦੇ ਨੇ। ਪਰ ਇੱਕ ਹੈਰਾਨੀ ਦੀ ਗੱਲ, ਜੰਗਲ ਵਿੱਚ ਬੜਾ ਚਿੰਗ ਝੰਗਿਆੜਾ ਪੈਂਦਾ ਹੁੰਦਾ ਜਾਨਵਰਾਂ ਦਾ, ਪੰਛੀਆਂ ਦਾ। ਕਿਸੇ ਪਰਿੰਦੇ ਦੀ ਕੋਈ ਆਵਾਜ਼ ਹੀ ਨਹੀਂ ਆ ਰਹੀ ਉੱਥੋਂ, ਸੁੰਨ ਸਾਨ ਪਿਆ ਸਾਰਾ ਜੰਗਲ। ਇੱਥੇ ਇੱਕ ਰਾਕਸ਼ ਰਹਿੰਦਾ ਕੌਡਾ, ਉਹਨੇ ਸਾਰੇ ਜਾਨਵਰ ਪੰਛੀ ਭੱਖ ਲਏ ਸੀ ਸਾਰੇ, ਕੋਈ ਨਹੀਂ ਸੀ ਛੱਡਿਆ। ਜਦ ਮਹਾਰਾਜ ਇੱਥੇ ਚਲੇ ਗਏ ਨਾ, ਪਤਾ ਨਹੀਂ ਜਦ ਜੀਵ ਦੇ ਮਾੜੇ ਕਰਮ ਆਉਂਦੇ ਨੇ ਫਿਰ ਇਹ ਗੁਰੂ ਤੋਂ ਰੱਬ ਤੋਂ ਬੇਮੁੱਖ ਹੁੰਦਾ। ਸਾਸਾਂ ਜੀ ਇਹ ਨਿਸ਼ਾਨੀ ਹੈ, ਜਿਸ ਨੂੰ ਕਰਤਾ ਵਿਸਰੇ ਖੁਸ ਲਏ ਚੰਗਿਆਈ। ਜਿਹਦੇ ਦੇ ਰੱਬ ਨਾਰਾਜ਼ ਹੋ ਜਾਂਦਾ ਨਾ, ਉੱਤੋਂ ਚੰਗੇ ਗੁਣ ਖੋ ਕੇ ਉਹਨੂੰ ਮਾੜੇ ਪਾਸੇ ਤੋਰ ਦਿੰਦਾ। ਇਹ ਨਿਸ਼ਾਨੀ ਹੈ ਰੱਬ ਦੀ ਨਾਰਾਜ਼ਗੀ ਦੀ। ਜਦ ਇਹ ਗੁਰੂ ਤੋਂ ਬੇਮੁੱਖ ਹੁੰਦਾ ਨਾ, ਸਤਪੁਰਸ਼ਾਂ ਤੋਂ, ਸਤਸੰਗ ਜੀ ਜਿੰਨਾ ਚਿਰ ਪਤੰਗ ਉਨਾ ਚਿਰ ਹੀ ਚੜ੍ਹਦਾ ਉੱਚਾ, ਜਿੰਨਾ ਚਿਰ ਡੋਰ ਨਾਲ ਜੁੜਿਆ ਰਹਿੰਦਾ। ਜਦ ਡੋਰ ਟੁੱਟ ਜਾਂਦੀ ਫਿਰ ਉਹਦੀ ਹਾਲਤ ਦੇਖੋ ਕੀ ਹੋ ਜਾਂਦੀ ਹੈ, ਵਿਚਾਰੇ ਤੁੰਬੇ ਤੁੰਬੇ ਉੱਡ ਜਾਂਦਾ। ਬਾਕੀ ਤਾਂ ਗੱਲਾਂ ਛੱਡੋ, ਆ ਜਿਹੜੇ ਤੁਹਾਡੇ ਜੇਬ 'ਚ ਪਾਏ ਨਾ, ਹਰ ਇੱਕ ਦੀ ਜੇਬ 'ਚੋਂ ਡੱਕਾ ਜਾ ਜਿਹਨੂੰ ਮੋਬਾਈਲ ਕਹਿੰਦੇ ਨੇ, ਇਹਦੀ ਵੈਲਿਊ ਉਨਾ ਚਿਰ ਹੈ ਜਿੰਨਾ ਚਿਰ ਆਪਣੇ ਕੇਂਦਰ ਨਾਲ ਇਹ ਜੁੜਿਆ ਹੋਇਆ। ਕਹਿੰਦੇ ਕਿਸੇ ਕੰਮ ਨਹੀਂ ਹੋਣ, ਇਹਦੀ ਰੇਂਜ ਖਤਮ ਹੋ ਗਈ, ਕਨੈਕਸ਼ਨ ਟੁੱਟ ਗਿਆ ਸੈਂਟਰ 'ਚ। ਤੇਰਾ ਵੀ ਫੁੱਟੀ ਕੌਡੀ ਉਸ ਦਿਨ ਮੁੱਲ ਨਹੀਂ ਪੈਣਾ ਜਿੱਦਣ ਤੇਰਾ ਆਪਣੇ ਕੇਂਦਰ ਨਾਲ ਸੰਬੰਧ ਟੁੱਟ ਗਿਆ ਗੁਰੂ ਨਾਲ, ਕਿਸੇ ਕੰਮ ਨਹੀਂ ਆਏਗਾ। ਪਿਛਲੇ ਦੁਆਨਾਂ 'ਚ ਆਈ ਸੀ ਨਾ ਵਿਚਾਰ, ਛੁੱਟੇ ਤਿਲ ਬਵਾੜ ਜਿਉਂ ਸੁੰਝਾ ਅੰਦਰ, ਇਹੀ ਹਾਲ ਤੇਰਾ ਬਣਨਾ। ਫੁੱਲ ਦੀ ਸੁੰਦਰਤਾ ਉਨਾ ਚਿਰ ਬਣੀ ਰਹਿੰਦੀ ਹੈ ਜਿੰਨਾ ਚਿਰ ਡਾਲੀ ਨਾਲ ਜੁੜਿਆ ਰਹਿੰਦਾ ਹੈ। ਜਿੱਦਣ ਡਾਲੀ ਤੋਂ ਟੁੱਟ ਜਾਂਦਾ ਹੈ, ਉਹਦੀਆਂ ਪੱਤੀਆਂ ਪੱਤੀਆਂ ਖਿੰਡ ਜਾਂਦੀਆਂ, ਪੈਰਾਂ ਥੱਲੇ ਮਸਲਿਆ ਜਾਂਦਾ ਹੈ, ਕਰੂਪ ਹੋ ਜਾਂਦਾ ਵਿਚਾਰਾ। ਸਤਸੰਗ ਜੀ ਜਿੰਨਾ ਚਿਰ ਆਪਾਂ ਗੁਰੂ ਨਾਲ ਜੁੜੇ ਰਹਾਂਗੇ ਨਾ, ਲੋਕ ਵਿੱਚ ਵੀ ਸੁਖੀ ਅਤੇ ਪਰਲੋਕ ਵਿੱਚ ਵੀ ਸਹਿਲੇ ਰਹਾਂਗੇ। ਜਿੱਦਣ ਗੁਰੂ ਤੋਂ ਬੇਮੁੱਖ ਹੋ ਗਏ, ਟੁੱਟ ਗਏ ਗੁਰੂ ਤੋਂ, ਤਾਂ ਮਹਾਰਾਜ ਕਹਿੰਦੇ ਨੇ ਹਰ ਬਿਸਰਤ ਸਦਾ ਖੁਆਰੀ, ਫਿਰ ਤੈਨੂੰ ਖੁਆਰ ਹੋਣਾ ਪਏਗਾ ਦੀਨ ਦੁਨੀਆਂ ਦੇ ਵਿੱਚ। ਮਰਦਾਨਾ ਕਹਿੰਦਾ ਮਹਾਰਾਜ ਪੈਂਡਾ ਕਰ ਕਰਕੇ ਹੁਣ ਮੇਰੀ ਬੇਵਾਹ ਹੋ ਗਈ, ਪਹਾੜਾਂ ਦਾ ਰਸਤਾ, ਜੰਗਲਾਂ ਦਾ, ਰੂਹੀਆਂ ਬੀਆਬਾਨਾਂ 'ਚ ਮੇਰਾ ਸਰੀਰ ਦੁਬਲਾ ਹੋ ਗਿਆ, ਘਰੇ ਹੁੰਦੇ ਮੌਜਾਂ ਕਰਨੀਆਂ ਸੀ, ਹੁਣ ਮੇਰੇ ਤੋਂ ਹੋਰ ਪੈਂਡਾ ਨਹੀਂ ਹੁੰਦਾ, ਕਿਰਪਾ ਕਰੋ ਮੈਨੂੰ ਛੁੱਟੀ ਦੇ ਦਿਓ। ਗੁਰੂ ਮਹਾਰਾਜ ਕਹਿੰਦੇ ਭਾਈ ਮਰਦਾਨਾ, ਇਕੱਠੇ ਚੱਲਾਂਗੇ ਆਪਾਂ ਨਨਕਾਣਾ ਸਾਹਿਬ, ਇਕੱਠੇ ਆਇਆ ਤੈਨੂੰ ਨਾਲ ਲੈ ਕੇ ਜਾਵਾਂਗੇ। ਨਹੀਂ ਮਹਾਰਾਜ ਹੋਰ ਨਹੀਂ, ਮੈਥੋਂ ਅੱਗੇ ਜਾਇਆ ਜਾਂਦਾ, ਹੁਣ ਕਿਰਪਾ ਕਰੋ ਮੈਨੂੰ ਛੁੱਟੀ ਦੇ ਦਿਓ। ਮਹਾਰਾਜ ਬਹੁਤ ਸਮਝਾਉਂਦੇ ਆ ਪਰ ਮਰਦਾਨਾ ਮੰਨਦਾ ਨਹੀਂ ਹੈ। ਇਹ ਵੀ ਸਤਸੰਗ ਜੀ ਇੱਕ ਮਾੜੇ ਸਮੇਂ ਦੀ ਨਿਸ਼ਾਨੀ ਹੈ। ਜਿਹੜੀ ਗੱਲ ਬਜ਼ੁਰਗ ਕਹਿਣ, ਸਿਆਣੇ ਕਹਿਣ, ਸਤਿਪੁਰਸ਼ ਕਹਿਣ, ਉਹ ਮੰਨੇ ਨਾ, ਉਹਨੂੰ ਆਪ ਹੀ ਹਿਸਾਬ ਲਾ ਲੈਣਾ ਚਾਹੀਦਾ ਵੀ ਮੇਰਾ ਆਉਣ ਵਾਲਾ ਸਮਾਂ ਹੁਣ ਚੰਗਾ ਨਹੀਂ ਆਇਆ। ਜਿਹੜੀ ਮੈਨੂੰ ਸਿਆਣੇ ਦੀ ਗੱਲ ਬੁਰੀ ਲੱਗਣ ਲੱਗ ਗਈ, ਹੁਣ ਅੱਗੇ ਸਮਾਂ ਚੰਗਾ ਨਹੀਂ ਆਉਣਾ। ਹੁਣ ਤਾਂ ਕਿਸੇ ਨੂੰ ਵੀ ਨਹੀਂ ਚੰਗੀ ਲੱਗਦੀ ਆ ਬਜ਼ੁਰਗਾਂ ਦੀ ਗੱਲ। ਹੁਣ ਇਹਨਾਂ ਦਾ ਅੱਗੇ ਕਿਹੜਾ ਸੱਚਖੰਡ ਦਾ ਟਾਈਮ ਆਏਗਾ, ਆਪ ਹੀ ਸਮਝ ਲੈਣ। ਇਹ ਫਿਰ ਜਿਹੜਾ ਗੁਰੂਆਂ ਦੇ ਸਤਿਪੁਰਸ਼ਾਂ ਦੇ ਬਚਨ ਤੋਂ ਉਲਟ ਚੱਲਦਾ, ਫਿਰ ਤਾਂ ਸਮਝ ਆਪ ਹੀ ਵੀ ਹੁਣ ਅੱਗੇ ਤਾਂ ਠੀਕ ਹੀ ਬਣਨਾ ਕੰਮ। ਬਾਲੇ ਨੇ ਵੀ ਕਿਹਾ ਮਰਦਾਨਿਆ, ਉਹ ਤੂੰ ਕਦੇ ਮਰਦਾ ਬਚਨ ਨਹੀਂ ਮੋੜਿਆ, ਅੱਜ ਤੇਰੇ ਤੇ ਕੀ ਭੂਤ ਸਵਾਰ ਹੋ ਗਿਆ ਦਿਮਾਗ ਤੇ, ਕਿਉਂ ਨਹੀਂ ਮੰਨਦਾ ਬਚਨ? ਕਹਿੰਦਾ ਬਾਲਿਆ, ਨਹੀਂ ਮੈਂ ਹੁਣ ਜਾਣਾ ਵਾਪਸ। ਮਹਾਰਾਜ ਕਹਿੰਦੇ ਜਾ ਫਿਰ, ਤੇਰੀ ਮਰਜ਼ੀ, ਘਰ ਜਾ ਕੇ ਮੌਜਾਂ ਕਰ। ਜਿਹੜੀ ਮੌਜ ਗੁਰੂ ਦੇ ਚਰਨਾਂ ਚ ਸਾਧਸਾਂ ਜੀ ਕਿਤੇ ਤਖਤੇ ਤੌਸ ਤੇ ਨਹੀਂ ਹੈ, ਇਹ ਤਾਂ ਭੁਲੇਖੇ ਹੀ ਨੇ, ਐਵੇਂ ਮੌਜਾਂ ਕਰਾਂਗੇ। ਜਿਹੜੀ ਮੌਜ ਗੁਰੂ ਦੇ ਚਰਨਾਂ ਵਿੱਚ ਨਾ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਅਨੁਮਾਨ ਨਹੀਂ ਲਾਇਆ ਜਾਂਦਾ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ। ਜਦ ਠੰਡ ਹੁੰਦੀ ਆਪਾਂ ਧੁੱਪ ਵੱਲ ਭੱਜਦੇ ਹਾਂ, ਹੁਣ ਜਦੋਂ ਗਰਮੀ ਆ ਗਈ ਫਿਰ ਏ ਸੀ ਵਾਲਾ ਲੱਭਾਂਗੇ ਕਿ ਠੰਡ ਵਾਲਾ, ਹੈ ਨਾ ਇਸੇ ਤਰ੍ਹਾਂ। ਜਿਨ੍ਹਾਂ ਨੂੰ ਤਾਂ ਗੁਰੂ ਦੇ ਚਰਨਾਂ ਵਿੱਚ ਸੁਖ ਆਨੰਦ ਮਿਲਿਆ ਹੋਇਆ, ਉਹ ਤਾਂ ਦੁਨੀਆਂ ਵੱਲ ਝਾਕਦੇ ਨੇ, ਉਹ ਮੌਜਾਂ ਕਰਦੇ ਹੋਣ। ਇੱਕ ਭਰਮ ਸਭ ਨੂੰ ਹੀ ਬਣਿਆ ਹੋਇਆ। ਜਿਹੜੇ ਦੁਨੀਆਂ ਵਾਲੇ ਨੇ ਉਹ ਇਹਨਾਂ ਨੂੰ ਦੇਖਦੇ ਕਹਿੰਦੇ ਨੇ ਆਹ ਮੌਜਾਂ ਕਰਦੇ ਨੇ, ਇਸ ਟਾਈਮ ਵੀ ਨੇਰੇ ਢੋਂਦੇ ਫਿਰੀ ਜਾਂਦੇ। ਉਹ ਮਰਦਾਨਾ ਤੁਰ ਪਿਆ, ਉੱਥੋਂ 12 ਕੋ ਚਲਿਆ ਗਿਆ ਤੁਰ ਕੇ। ਪਰ ਹੈਰਾਨ ਹੁੰਦਾ ਵੀ ਕੋਈ ਪੰਛੀ, ਕੋਈ ਪਰਿੰਦਾ, ਕੋਈ ਜਾਨਵਰ ਦੀਂਦਾ ਹੀ ਨਹੀਂ, ਕੋਈ ਆਵਾਜ਼ ਹੀ ਨਹੀਂ ਆਉਂਦੀ। ਇਹ ਉਹ ਤੁਰਿਆ ਜਾਂਦਾ ਸੀ, ਚਾਨਕੀ ਉਹਨੂੰ ਕਿਸੇ ਨੇ ਦਬੋਚ ਲਿਆ ਕੇ ਦੱਬ ਲਿਆ। ਬੜਾ ਖਿੜ ਖਿੜ ਕੇ ਹੱਸਿਆ, ਸਾਰਾ ਜੰਗਲ ਗੂੰਜਣ ਲੱਗ ਗਿਆ। ਉਹਦੀਆਂ ਮੁਸ਼ਕਾਂ ਬੰਨ੍ਹੀਆਂ, ਭਾਈ ਮਰਦਾਨੇ ਦੇ ਹੱਥ ਪੈਰ ਨੂੜ ਕੇ ਇੱਕ ਪਾਸੇ ਰੱਖਤਾ, ਕੌਡੇ ਰਾਕਸ਼ ਨੇ ਫੜ ਲਏ ਨੇ। ਹੱਸਿਆ ਤਾਂ ਸੀ ਵੀ ਕਈ ਦਿਨ ਹੋ ਗਏ ਭੁੱਖਾ ਸੀ, ਇਹਨੂੰ ਮਿਲਿਆ ਨਹੀਂ ਸੀ ਕੁਛ, ਵੀ ਅੱਜ ਇਹਨੂੰ ਤਲ ਕੇ ਫੇਰ ਛਕੂੰਗਾ ਮਰਦਾਨੇ ਨੇ। ਉਹ ਚੁੱਲ ਦੇ ਉੱਤੇ ਕੜਾਹਾ ਰੱਖ ਕੇ ਉਹਨੇ ਤੇਲ ਪਾ ਕੇ ਅੱਗ ਬਾਲ ਦਿੱਤੀ ਥੱਲੇ, ਅੱਗ ਤੇਜ਼ ਕਰਦਾ ਵੀ ਛੇਤੀ ਉਬਲ ਜਾਏ ਤੇਲ। ਕਦੇ ਤੇਲ ਵੱਲ ਦੇਖਦਾ, ਕਦੀ ਮਰਦਾਨੇ ਵੱਲ ਦੇਖਦਾ, ਵੀ ਪੈਂਡਾ ਕਰ ਕਰਕੇ ਪਿੰਜਰ ਬਣਿਆ ਹੋਇਆ ਸਰੀਰ। ਇੱਧਰ ਕੌਡਾ ਰੱਖ ਕੇ ਅੱਗ ਤੇਜ਼ ਕਰਦਾ, ਉੱਧਰ ਹੁਣ ਮਰਦਾਨੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਯਾਦ ਆਉਂਦੇ ਨੇ, ਤੈਨੂੰ ਆਖਿਆ ਸੀ ਮਰਦਾਨਿਆ ਮਹਾਰਾਜ ਨੇ ਨਾ ਜਾ, ਉਦੋਂ ਤੂੰ ਇੱਕ ਨਾ ਮੰਨੀ ਸਤਿਗੁਰਾਂ ਨੂੰ। ਇਹ ਜਿਹੜੇ ਆਪਾਂ ਬਾਣੀ ਦੇ ਬਚਨ ਸੁਣਨੇ ਆ ਨਾ, ਆਪਾਂ ਨੂੰ ਵੀ ਯਾਦ ਆਉਣਗੇ, ਉਹ ਟਾਈਮ ਯਾਦ ਆਏਗਾ ਫਿਰ, ਜਾਂ ਜਮਦੂਤਾਂ ਨੇ ਫੜਿਆ ਹੋਏਗਾ ਨਾ ਆਪਾਂ ਨੂੰ, ਫਿਰ ਆਪਾਂ ਨੂੰ ਵੀ ਯਾਦ ਆਉਣਗੇ ਵੀ ਆਪਾਂ ਇੱਕ ਨਾ ਮੰਨੀ, ਗੁਰੂ ਦੀ ਮਰਜ਼ੀ ਕਰਦੇ ਰਹੇ, ਹੁਣ ਕਿਵੇਂ ਛਡਾਏਗਾ ਗੁਰੂ ਆਪਾਂ ਨੂੰ? ਫਿਰ ਮਹਾਰਾਜ ਕਹਿੰਦੇ ਪਛਤਾਏਗਾ, ਉਹ ਭਲਿਆ ਹੁਣ ਬਣ ਜਾ ਗੁਰੂ ਵਾਲਾ, ਫਿਰ ਗੁਰੂ ਤੇਰੀ ਸਾਰ ਲਏਗਾ। ਜੇ ਗੁਰੂ ਤੋਂ ਬੇਮੁਖ ਮਰ ਗਿਆ ਨਾ, ਫਿਰ ਤੂੰ ਅਰਦਾਸ ਹੀ ਨਹੀਂ ਕਰ ਸਕਦਾ ਮਰਜ਼ ਅੱਗੇ, ਕਿਉਂਕਿ ਤੇਰੇ ਮਨ ਨੇ ਸਹਿਤੀ ਨਹੀਂ ਭਰਨੀ ਵੀ ਤੂੰ ਕਿਹੜਾ ਗੁਰੂ ਵਾਲਾ ਬਣਿਆ, ਗੁਰੂ ਤੇਰੀ ਕਿਵੇਂ ਅਰਦਾਸ ਸੁਣੇਗਾ? ਗੁਰੂ ਵੀ ਆਪਣੇ ਦੀ ਸੁਣਦਾ। ਆ ਦੇਖੋ ਕਿੰਨਾ ਇਕੱਠ ਹੈ, ਛੋਟੇ ਜਿਹੇ ਬੱਚੇ ਨੂੰ ਰਾਹ ਛੱਡ ਦਿਓ, ਕਦੀ ਕਿਸੇ ਮਾਂ ਦੀ ਗੋਦ 'ਚ ਨਹੀਂ ਬਹਿਗਾ, ਆਪਣੀ ਮਾਂ ਨੂੰ ਲੱਭ ਕੇ ਉਹਦੀ ਗੋਦ 'ਚ ਬੈਠੇਗਾ ਜਾ ਕੇ। ਸਿੱਖ ਵੀ ਗੁਰੂ ਦੀ ਗੋਦ 'ਚ ਜਾਏਗਾ ਜਿਹੜਾ ਗੁਰੂ ਵਾਲਾ ਬਣਿਆ ਹੋਏਗਾ, ਬਾਕੀ ਤਾਂ ਫਿਰ ਉੱਧਰ ਹੀ ਜਾਣਗੇ ਜਿਹੜੇ ਕਹਿੰਦੇ ਨੇ ਮਨ ਨਹੀਂ ਨਾ ਮੰਨਦਾ। ਜੇ ਜਿਤਨੇ ਨਰਕ ਸਭ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ। ਹੁਣ ਮਰਦਾਨਾ ਨਾਲੇ ਉਹ ਬਚਨਾਂ ਨੂੰ ਯਾਦ ਕਰਦਾ, ਨਾਲੇ ਮਨੋਮਈ ਅਰਦਾਸਾਂ ਕਰਦਾ ਸੱਚੇ ਪਾਤਸ਼ਾਹ। ਮਾਪੇ ਕਮਾਪੇ ਹੋ ਜਾਂਦੇ ਨੇ, ਪੁੱਤਰ ਕਪੁੱਤਰ ਕਦੇ ਨਹੀਂ ਹੋਏ, ਨਹੀਂ ਪੁੱਤਰ ਕਪੁੱਤਰ ਹੋ ਜਾਂਦੇ ਨੇ, ਮਾਪੇ ਕਮਾਪੇ ਨਹੀਂ ਹੁੰਦੇ ਕਦੇ। ਪੁੱਤਰ ਭੁੱਲ ਜਾਂਦੇ ਨੇ ਮਾਂ ਪਿਓ ਨੂੰ, ਮਾਂ ਪਿਓ ਕਦੇ ਪੁੱਤਰਾਂ ਨੂੰ ਭੁੱਲੇ ਨਹੀਂ। ਸਾਧ ਸਿੰਘ ਜਿੱਡੇ ਮਰਜ਼ੀ ਨਲਾਇਕ ਹੋਣ, ਮਾਂ ਪਿਓ ਕਦੇ ਨਹੀਂ ਕਹਿਣਗੇ ਸਾਡੇ ਨਹੀਂ ਹੈਗੇ, ਫਿਰ ਵੀ ਕਹਿਣਗੇ ਸਿਆਣੇ ਹੋ ਜਾਣਗੇ। ਮਾਪੇ ਨਹੀਂ ਭੁੱਲਦੇ ਕਦੇ, ਪੁੱਤਰ ਭੁੱਲ ਜਾਂਦੇ ਨੇ। ਗੁਰੂ ਕਦੇ ਸਿੱਖ ਤੋਂ ਬੇਮੁੱਖ ਨਹੀਂ ਹੋਇਆ ਸਾਧ ਜੀ, ਸਿੱਖ ਗੁਰੂ ਤੋਂ ਬੇਮੁੱਖ ਹੁੰਦੇ ਆਏ। ਜੇ ਆ ਕੇ ਮੁਕਤਸਰ ਵੀ ਬੇਨਤੀ ਕਰ ਲਈ ਨਾ ਮੁਕਤਸਰ ਕਿ ਮਹਾਰਾਜ ਤੇਰੇ ਆ, ਭਾਵੇਂ ਚੰਗੇ ਆ ਭਾਵੇਂ ਮਾੜੇ ਆ ਤੇਰੇ ਆ, ਫਿਰ ਵੀ ਦੇਖੋ ਗੱਲ ਨਾ ਲਾ ਲਿਆ। ਮਰਦਾਨਾ ਬੇਨਤੀ ਕਰਦਾ ਗੁਰੂ ਦੇ ਚਰਨਾਂ ਵਿੱਚ, ਦਾਤਾ ਤੇਰੇ ਆ ਭਾਵੇਂ ਚੰਗੇ ਭਾਵੇਂ ਮਾੜੇ, ਸਤਿਗੁਰ ਤੇਰੇ ਆ ਭਾਵੇਂ ਚੰਗੇ ਭਾਵੇਂ ਮਾੜੇ, ਸਾਹਿਬ ਤੇਰੇ ਆ ਭਾਵੇਂ ਚੰਗੇ ਭਾਵੇਂ ਮਾੜੇ, ਬੇਨਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ, ਪ੍ਰਭ ਜੀਓ ਖਸਮਾ ਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਸੱਚੇ ਪਾਤਸ਼ਾਹ ਮੈਂ ਭੁੱਲ ਗਿਆ ਆਪਦਾ ਬਚਨ ਨਹੀਂ ਮੰਨਿਆ, ਪਰ ਜੇ ਮੈਨੂੰ ਕੌਡੇ ਰਾਕਸ਼ ਨੇ ਤਲ ਕੇ ਖਾ ਲਿਆ, ਲਾਜ ਤਾਂ ਤੇਰੇ ਨਾਮ ਨੂੰ ਲੱਗੇਗੀ। ਲੋਕੀ ਕਹਿਣਗੇ ਮਰਦਾਨਾ ਮਾਰ ਦੇ ਚਰਨਾਂ ਚਰਿਆ, ਪਰ ਕੌਡੇ ਨੇ ਤਲ ਕੇ ਖਾ ਲਿਆ। ਹੁਣ ਮੇਰੇ ਔਗਣਾ ਵੱਲ ਨਾ ਦੇਖੋ ਸੱਚੇ ਪਾਤਸ਼ਾਹ, ਆਪਣਾ ਬਿਰਧ ਪਾਲੋ ਆਪਣਾ ਜਾਣ ਕੇ, ਹੁਣ ਮੇਰੀ ਰੱਖਿਆ ਕਰੋ। ਹੁਣ ਹੱਥ ਤਾਂ ਪਿਛੇ ਨੂੰ ਨੂੜੇ ਹੋਏ ਸੀ ਨਾ ਹੁਣ ਕੌਡੇ ਰਾਕਸ਼ ਨੇ, ਹੁਣ ਮਨੋ ਮਈ ਅਰਦਾਸ ਕਰਦਾ। ਮਹਾਰਾਜ ਕਹਿੰਦੇ ਬਾਲਿਆ, ਉਹ ਮਰਦਾਨਾ ਕਹਿੰਦਾ ਸੀ ਮੈਂ ਮੌਜਾਂ ਕਰਾਂਗਾ ਘਰ ਜਾ ਕੇ, ਉਹ ਤਾਂ ਕੌਡੇ ਰਾਕਸ਼ ਨੇ ਫੜ ਲਿਆ, ਤੇਲ ਦਾ ਕੜਾਹਾ ਤਪਾ ਰਿਹਾ, ਉਹ ਤਲ ਕੇ ਖਾਣ ਦੀ ਤਿਆਰੀ ਕਰ ਰਿਹਾ। ਬਾਲਾ ਕਹਿੰਦਾ ਮਹਾਰਾਜ ਇਹੋ ਜਿਹਾ ਨਾ ਇਸ ਤਰ੍ਹਾਂ ਹੀ ਬਣਨੀ ਚਾਹੀਦੀ ਹੈ, ਤੁਸੀਂ ਬਹੁਤ ਕਿਹਾ ਮੈਂ ਵੀ ਸਮਝਾਇਆ ਪਰ ਇੱਕ ਨਾ ਮੰਨੀ। ਨਹੀਂ ਬਾਲਿਆ ਆਪਣੇ ਦੀ ਲਾਜ ਹੁੰਦੀ ਹੈ, ਜੇ ਨਲਾਇਕ ਵੀ ਹੋਵੇ ਮਾਂ ਪਿਓ ਦਾ ਪੁੱਤਰ, ਫੇਰ ਕਿਹੜਾ ਉਹਨੂੰ ਭੁੱਖਾ ਸੌਣ ਦਿੰਦੇ ਨੇ ਮਾਂ ਪਿਓ। ਅਦੇ ਲੋਕ ਕਿੰਨੀਆਂ ਨਲਾਇਕੀਆਂ ਕਰਦੇ ਫਿਰਦੇ ਨੇ, ਪਤਾ ਲੱਗ ਜਾਏ ਜਦ ਹੀ ਭੱਜ ਜਾਂਦੇ ਨੇ। ਫੇਰ ਵੀ ਐਸੇ ਭਾਵੇਂ ਸਿੱਖ ਤੋਂ ਪੂਰੀ ਕਮਾਈ ਨਾ ਵੀ ਹੋਵੇ ਨਾ, ਲੇਖਾ ਕਤੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਹੋਤਾ। ਜੇ ਆਪਣੀ ਕਰਨੀ ਦੇਖ ਕੇ ਆਪਣਾ ਭਲਾ ਕਰੇ ਫਿਰ ਤਾਂ ਹੋ ਹੀ ਨਹੀਂ ਸਕਣਾ, ਉਹ ਤਾਂ ਫਿਰ ਆਪਣਾ ਬਿਰਧ ਪਾਲਦਾ, ਸਿੱਖ ਦੀ ਕਰਨੀ ਵੱਲ ਨਹੀਂ ਦੇਖਦਾ। ਉਹ ਫਿਰ ਆਪਣਾ ਬਿਰਧ ਪਾਲ ਕੇ ਜਿਵੇਂ ਮਾਂ ਆਪਣੇ ਬੱਚੇ ਨੂੰ ਉਂਗਲੀ ਲਾ ਕੇ ਘਰ ਲੈ ਜਾਂਦੀ ਹੈ ਨਾ, ਇਸ ਤਰ੍ਹਾਂ ਗੁਰੂ ਫਿਰ ਆਪਣੇ ਸਿੱਖ ਨੂੰ ਆਪਣੇ ਲੋਕ ਨੂੰ ਲੈ ਜਾਂਦਾ, ਉਹਨੂੰ ਨਰਕ 'ਚ ਨਹੀਂ ਜਾਣ ਦਿੰਦਾ। ਬਸ ਗੁਰੂ ਵਾਲੇ ਬਣਨ ਦੀ ਲੋੜ ਹੈ, ਬਾਕੀ ਗੁਰੂ ਜਾਣੇ ਗੁਰੂ ਦਾ ਕਾਰਜ ਜਾਣੇ। ਜੇ ਨਾ ਬਣੇ ਫਿਰ ਜਮਦੂਤ ਜਾਣਨ ਤਾਂ ਤੁਸੀਂ ਜਾਣੇ ਹੋ, ਫਿਰ ਇਹਦੇ 'ਚ ਗੁਰੂ ਦਾ ਕੋਈ ਦੋਸ਼ ਨਹੀਂ ਹੈ ਇਹਦੇ ਵਿੱਚ। ਸੱਚਾ ਸਤਿਗੁਰੂ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਇੱਕ ਨਾ ਲਾਗੀ ਜੋ ਬਾਂਸ ਵਜਾਈਏ ਫੂਕ। ਜਿਵੇਂ ਬਾਂਸ ਇੱਧਰ ਫੂਕ ਮਾਰੀ ਅਗਲੇ ਪਾਸੇ ਲੰਘ ਜਾਂਦੀ ਹੈ ਨਾ। ਇੱਕ ਨਾਸਤਕ ਜੀ ਨੂੰ ਪੁੱਛਿਆ ਵੀ ਰੱਬ ਨੇ ਦੋ ਕੰਨ ਕਿਉਂ ਲਾਏ ਨੇ ਬੰਦੇ ਦੇ, ਉਹ ਕਹਿੰਦਾ ਇੱਧਰੋਂ ਸੁਣੋ ਅਤੇ ਇੱਧਰ ਕੱਢਣ ਵਾਸਤੇ ਤਾਂ ਲਾਏ ਹੋਏ ਨੇ ਦੋ, ਵੀ ਅੰਦਰ ਨਹੀਂ ਜਾਣ ਦੇਣੀ। ਇਹ ਢੀਠ ਵੀ ਸਿਰੇ ਦੇ ਹੀ ਨੇ ਬਲ ਇੱਦਾਂ ਇਹ, ਕਹਿੰਦੇ ਦੋ ਕੰਨ ਤਾਂ ਲਏ ਨੇ ਇੱਧਰੋਂ ਸੁਣੋ ਇੱਧਰ ਕੱਢ ਦਿਓ। ਇਸ ਕਰਕੇ ਜਿਹੜੇ ਗੁਰੂ ਦੇ ਬਣ ਜਾਣਗੇ ਉਹ ਗੁਰੂ ਉਹਨਾਂ ਦੀ ਕਰਨੀ ਕਮਾਈ ਨਹੀਂ, ਆਪਣਾ ਬਿਰਧ ਪਾਲ ਕੇ ਉਹਦਾ ਭਲਾ ਕਰ ਦੇਵੇ, ਸਿੱਖ ਨਰਕ ਚ ਨਹੀਂ ਜਾਣ ਦੇਗਾ। ਬਾਲਿਆ ਉਹ ਆਪਣੇ ਦੀ ਲਾਜ ਹੁੰਦੀ ਹੈ। ਮਹਾਰਾਜ ਕਿੱਡੀ ਦੂਰ ਹੈ? ਮਹਾਰਾਜ ਕਹਿੰਦੇ 12 ਕੋਹ ਦੂਰ ਹੈ। ਕਹਿੰਦਾ ਮਹਾਰਾਜ ਫਿਰ ਤਾਂ ਆਪਣੇ ਜਾਂਦੇ ਨੂੰ ਖਾ ਵੀ ਲਊਗਾ ਤਲ ਕੇ? ਮਹਾਰਾਜ ਕਹਿੰਦੇ ਨਹੀਂ, ਕਰਤਾਰ ਆਪਾਂ ਨੂੰ ਜਲਦੀ ਲੈ ਜਾਏਗਾ ਉੱਥੇ। ਨੇਤਰ ਬੰਦ ਕੀਤੇ ਤਤ ਛਿੰਨ, ਉੱਥੇ ਪਹੁੰਚ ਕੇ ਮਰਦਾਨੇ ਨੂੰ ਦਰਸ਼ਨ ਹੋ ਗਏ ਮਹਾਰਾਜ ਦੇ, ਵੀ ਆ ਗਏ ਹੁਣ ਮੇਰੀ ਰੱਖਿਆ ਕਰਨਗੇ। ਜਦ ਉਹਨੇ ਛਿੱਟਾਂ ਮਾਰਿਆ ਨਾ ਕੜਾਹੇ ਦੇ ਵਿੱਚ, ਕੌਡੇ ਰਾਕਸ਼ ਨੇ ਵੀ ਪੂਰਾ ਤਲ ਗਿਆ ਤੇਲ, ਆ ਕੇ ਮਰਦਾਨੇ ਨੂੰ ਚੱਕ ਲਿਆ ਕੌਡੇ ਰਾਕਸ਼ ਨੇ। ਮਹਾਰਾਜ ਖੜੇ ਨੇ, ਕੌਡੇ ਨੂੰ ਨਹੀਂ ਦਿੰਦੇ, ਮਰਦਾਨੇ ਨੂੰ ਦਿਸ ਗਏ। ਚੱਕ ਕੇ ਕੜਾਹੇ ਦੇ ਕੋਲ ਲੈ ਗਿਆ ਮਰਦਾਨੇ ਨੂੰ ਕੌਡਾ ਰਾਕਸ਼। ਮਰਦਾਨਾ ਮੁੜ ਕੇ ਪਿਛਾ ਨੂੰ ਮਹਾਰਾਜ ਵੱਲ ਦੇਖਦਾ ਵੀ ਸੱਚੇ ਪਾਤਸ਼ਾਹ ਹੁਣ ਤਾਂ ਰੱਖਣ ਲੱਗਿਆ ਵਿੱਚ, ਤੇ ਜੇ ਵਿੱਚ ਧਾਰੀ ਦਿੱਤਾ ਧਰਨ ਸਾਰੀ ਪਕੌੜਾ ਬਣ ਜਾਣਾ ਸਰੀਰ ਦਾ, ਵੀ ਆ ਤਾਂ ਗਏ ਨੇ ਪਰ ਨਾਰਾਜ਼ ਨੇ, ਹੁਣ ਰੱਖਿਆ ਨਹੀਂ ਕਰਨਾ ਚਾਹੁੰਦੇ। ਸਾਧਸਾਂ ਜੀ ਜਦੋਂ ਕੜਾਹੇ ਦੇ ਵਿੱਚ ਰੱਖਣ ਲੱਗਾ ਨਾ ਕੌਡਾ ਰਾਕਸ਼, ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕੜਾਹੇ ਵੱਲ ਦੇਖਿਆ, ਫਿਰ ਕੀ ਹੋਇਆ? ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਫੂਟੋ ਆਂਡਾ ਭਰਮ ਕਾ ਮਨੈ ਭਇਆ ਪ੍ਰਗਾਸ, ਪਟ ਕਾਟੀ ਬੇੜੀ ਪਗੈ ਤੇ ਗੁਰ ਕਿੰਨੀ ਬੰਦ ਖਲਾਸ, ਆਵਣ ਜਾਣ ਰਹੇ ਹੋ ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦਿਓ। ਉਹ ਜਿਹੜਾ ਅੱਗ ਵਰਗਾ ਤੇਲ ਤਪਿਆ ਸੀ ਨਾ, ਜਦ ਗਰੀਬ ਨਵਾਜ ਨੇ ਦੇਖਿਆ ਕੜਾਹੇ ਵੱਲ, ਤਪਤ ਕੜਾਹਾ ਬੁੱਝ ਗਿਆ, ਤਪਤ ਕੜਾਹਾ ਬੁੱਝ ਗਿਆ, ਗੁਰ ਸੀਤਲ ਨਾਮ ਦਿਓ ਤਪਤ ਕੜਾਹਾ, ਤਪਤ ਕੜਾਹਾ ਬੁੱਝ ਗਿਆ, ਗੁਰ ਸੀਤਲ ਨਾਮ ਦਿਓ ਤਪਤ ਕੜਾਹਾ, ਤਪਤ ਕੜਾਹਾ ਬੁੱਝ ਗਿਆ, ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦਿਓ। ਜਦ ਤੇਲ ਦੇ ਵਿੱਚ ਰੱਖਿਆ ਮਰਦਾਨੇ ਨੂੰ, ਉਹਨੂੰ ਆਂਚ ਹੀ ਨਹੀਂ ਲੱਗੀ, ਤੱਤੀ ਵਾਹ ਨਹੀਂ ਲੱਗਣ ਦੇਗਾ ਗੁਰੂ ਆਪਣੇ ਸੇਵਕ ਨੂੰ। ਉਹ ਕੌਡਾ ਰਾਕਸ਼ ਦੇਖਦਾ ਵੀ ਤਾਂ ਰੱਖਣ ਸਾਰੀ ਤਲਿਆ ਜਾਣਾ ਸੀ ਸਰੀਰ, ਤੱਤੀ ਵਾਹ ਹੀ ਨਹੀਂ ਲੱਗੀ। ਮਹਾਰਾਜ ਕਹਿੰਦੇ ਖਾ ਲਿਆ ਕੌਡਿਆ ਉਹ ਤਲ ਕੇ ਮਰਦਾਨੇ ਨੂੰ, ਦੇਖਿਆ ਵੀ ਕੌਣ ਹੈ, ਮੇਰਾ ਨਾਮ ਹੀ ਜਾਣਦਾ, ਮੈਂ ਕੜਾਹਾ ਵੀ ਠੰਡਾ ਕਰ ਦਿੱਤਾ। ਮੁੜ ਕੇ ਫਿਰ ਦੇਖਿਆ ਮਹਾਰਾਜ ਦੇ ਦਰਸ਼ਨ ਹੋਏ ਉਹਨੂੰ, ਸਤਿਗੁਰਾਂ ਨੇ ਫਿਰ ਉਹਦਾ ਉਧਾਰ ਕਰਤਾ। ਸਾਖੀ ਪ੍ਰਸੰਗ ਕਥਾ ਤਾਂ ਬਹੁਤ ਲੰਮੀ ਹੈ ਇਹਦੀ। ਫਿਰ ਉਹਨੂੰ ਜਿਹੜਾ ਰਾਕਸ਼ ਸੀ ਉਹਨੂੰ ਦੇਵਤਾ ਬਣਾਤਾ, ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ। ਉਹ ਜਿਹੜਾ ਜੀਵਾਂ ਨੂੰ ਤਲ ਤਲ ਕੇ ਖਾਂਦਾ ਸੀ ਨਾ, ਉਹਨੂੰ ਬੰਦਗੀ ਕਰਨ ਲਾ ਤਾ, ਕੌਡਾ ਰਾਕਸ਼ ਤੋਂ ਕੌਡੇ ਨੂੰ ਦੇਵਤਾ ਬਣਾਤਾ ਮਹਾਰਾਜ ਨੇ। ਦੇਖੋ ਅੱਗ ਸਾਰ ਨਹੀਂ ਨਾ ਸਕਦੀ ਜਿਹੜਾ ਗੁਰੂ ਵਾਲਾ ਬਣ ਗਿਆ। ਭਾਈ ਵਿਧੀ ਚੰਦ ਜੀ ਜਦ ਛਾਲੇ ਲੈ ਕੇ ਆਏ ਨਾ, ਉਹ ਪੱਟੀ ਦੇ ਦੁਆਲੇ ਸਾਰੇ ਘੇਰਾ ਪੈ ਗਿਆ, ਫਿਰ ਭੱਠ ਚ ਬੈਠ ਗਿਆ ਭਾਈ ਵਿਧੀ ਚੰਦ, ਚੀਵਰ ਦਾਣੇ ਭੁੰਨਦਾ ਰਿਹਾ। ਕਈ ਕਹਿੰਦੇ ਨੇ ਭੁੰਨ ਕੇ ਚਲਿਆ ਗਿਆ ਸੀ, ਨਹੀਂ ਨਹੀਂ, ਚੀਵਰ ਦਾਣੇ ਭੁੰਨ ਰਿਹਾ ਸੀ, ਭਾਈ ਵਿਧੀ ਚੰਦ ਭੱਠ ਦੇ ਵਿੱਚ ਬੈਠਾ ਸੀ, ਪਰ ਧਿਆਨ ਛੇਵੇਂ ਪਾਤਸ਼ਾਹ ਦਾ ਧਰਿਆ ਸੀ, ਤੱਤੀ ਵਾਹ ਨਹੀਂ ਲੱਗੀ। ਇੱਧਰ ਹੋਲਕਾਂ ਸੜ ਗਈ, ਪ੍ਰਹਲਾਦ ਨੂੰ ਆਂਚ ਨਹੀਂ ਲੱਗੀ ਹੈ। ਫਿਰ ਪਾਣੀ ਚ ਸਿੱਟਿਆ ਨਹੀਂ ਡੁੱਬਿਆ, ਪਹਾੜ ਤੋਂ ਸਿੱਟਿਆ ਨਹੀਂ ਮਰਿਆ, ਸੱਪਾਂ ਵਾਲੇ ਕੋਠੇ ਚ ਬੰਦ ਕੀਤਾ। ਮਹਾਰਾਜ ਬਾਣੀ ਚ ਕਹਿੰਦੇ ਨੇ ਪ੍ਰਹਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰੀ ਅੰਤਰ ਗੁਰੂ ਗੋਪਾਲਾ। ਜਦ ਦਰਵਾਜ਼ਾ ਖੋਲਿਆ ਨਾ, ਉਹ ਸੱਪਾਂ ਨਾਲ ਇਸ ਤਰ੍ਹਾਂ ਖੇਡ ਰਿਹਾ ਜਿਵੇਂ ਬੱਚੇ ਖਿਡੌਣਿਆਂ ਨਾਲ ਖੇਡਦੇ ਹੁੰਦੇ ਨੇ, ਨਾਲੇ ਵਾਹਿ ਰਾਮ ਰਾਮ ਜਪ ਰਿਹਾ। ਰਾਮ ਕ੍ਰਿਸ਼ਨ ਕਹਿੰਦਾ ਇਹ ਨਹੀਂ ਮਰਦਾ, ਅੱਗ ਵਰਗਾ ਥੰਮ ਗਰਮ ਕਰ ਲਿਆ ਲਾਲ, ਹੱਥ ਵਿੱਚ ਨੰਗੀ ਕਿਰਪਾਨ ਫੜ ਲਈ। ਕਹਿੰਦਾ ਪ੍ਰਹਲਾਦ ਤੈਨੂੰ ਅੱਗ ਨੇ ਨਹੀਂ ਸਾੜਿਆ, ਪਾਣੀ ਨੇ ਨਹੀਂ ਡੋਬਿਆ, ਪਹਾੜ ਤੋਂ ਗਿਰ ਕੇ ਤੂੰ ਮਰਿਆ ਨਹੀਂ, ਸੱਪਾਂ ਨੇ ਵੀ ਕੁਛ ਨਹੀਂ ਕਿਹਾ, ਆਪ ਦੇਖਾਂਗਾ ਤੇਰਾ ਕਿੱਥੇ ਹੈ ਭਗਵਾਨ। ਫਲਾਦੀ ਕਿਰਪਾਨ ਹੱਥ ਚ ਫੜੀ ਹੈ ਨੰਗੀ, ਅੱਗ ਵਰਗਾ ਥੰਮ ਲਾਲ ਹੈ ਵੀ ਇਹਨੂੰ ਤੂੰ ਜੱਫਾ ਪਾਉਣਾ ਕਰ। ਪ੍ਰਹਲਾਦ ਭੱਜ ਕੇ ਥੰਮ ਨੂੰ ਚਿੰਬੜ ਗਿਆ, ਜਦ ਉਹਦੀ ਗਰਦਨ ਤੇ ਕਿਰਪਾਨ ਚਲਾਉਣ ਲੱਗਿਆ ਨਾ, ਤਲਵਾਰ ਚਲਾਉਣ ਲੱਗਿਆ, ਕਿਰਪਾਨ ਨਹੀਂ ਜ਼ੁਲਮ ਕਰਦੀ ਹੁੰਦੀ, ਕਿਰਪਾਨ ਤੇ ਤਲਵਾਰ ਚੀਜ਼ ਉਹੀ ਹੈ, ਨੌ ਚ ਫਰਕ। ਜਦ ਇਹ ਦਇਆ ਦਾ ਕੰਮ ਕਰਦੀ ਧਰਮ ਦਾ, ਫਿਰ ਕਿਰਪਾਨ ਹੈ। ਕਿਰਪਾ ਆਨ ਆਪਣੀ ਇੱਜ਼ਤ ਦੀ ਰਾਖੀ ਤੇ ਦੂਜੇ ਤੇ ਕਿਰਪਾ ਕਰਦੀ ਹੈ, ਜਦੋਂ ਉਦੋਂ ਤਾਂ ਕਿਰਪਾਨ ਹੈ, ਉਦੋਂ ਤਲਵਾਰ ਹੈ। ਜਦੋਂ ਇਹੀ ਔਰੰਗਜ਼ੇਬ ਆਪਣੀ ਕਿਰਪਾਨ ਨਾਲ ਭਾਈਆਂ ਦਾ ਕਤਲ ਕਰਦਾ ਉਦੋਂ ਤਲਵਾਰ ਹੁੰਦੀ ਹੈ। ਖਾਲਸਾ ਤਲਵਾਰ ਨਹੀਂ ਫੜਦਾ ਕਦੇ, ਕਿਰਪਾਨ ਫੜ ਕੇ ਰੱਖਦਾ। ਕਿਰਪਾ ਕਰਨ ਵਾਲੀ ਵਸਤੂ ਕਿਰਪਾਨ। ਜਦੋਂ ਤਲਵਾਰ ਚਲਾਉਣ ਲੱਗਾ ਨਾ ਹਰਨਾਕਸ਼, ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਥੰਮ ਉਪਾੜ ਹਰ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਅਵਤਾਰ। ਨਰ ਸਿੰਘ ਪੈਦਾ ਹੋ ਗਿਆ, ਅੱਧਾ ਸ਼ੇਰ ਦਾ ਸਰੀਰ, ਅੱਧਾ ਬੰਦੇ ਦਾ। ਬਾਂਹ ਫੜ ਲਈ, ਹਰਨਾਕਸ਼ ਸਮਝ ਗਿਆ ਵੀ ਦੁਨੀਆਂ ਦੇ ਉੱਤੇ ਬਾਂਹ ਫੜਨ ਵਾਲਾ ਮੇਰੀ ਬਿਨਾਂ ਭਗਵਾਨ ਤੋਂ ਹੋ ਹੀ ਨਹੀਂ ਸਕਦਾ। ਕਹਿੰਦਾ ਭਗਵਾਨ ਮੈਂ ਤੈਨੂੰ ਪਛਾਣ ਲਿਆ, ਪਹਿਲਾਂ ਮੇਰੇ ਵਾਰ ਪੂਰੇ ਕਰ। ਭਗਵਾਨ ਕਹਿੰਦਾ ਹੁਣੇ ਕਰਦਿਆਂ, ਚੱਕ ਕੇ ਦਰਵਾਜ਼ੇ ਦੀ ਦੇਹਲੀ 'ਚ ਬੈਠ ਗਿਆ, ਪੱਟਾਂ 'ਤੇ ਰੱਖ ਲਿਆ ਹਰਨਾਕਸ਼ ਨੂੰ। ਭਗਵਾਨ ਪੁੱਛਦਾ ਹਰਨਾਕਸ਼ ਤੂੰ ਅੰਦਰ ਤਾਂ ਨਹੀਂ? ਕਹਿੰਦਾ ਜੀ ਨਹੀਂ, ਬਾਹਰ ਵੀ ਨਹੀਂ ਹੈ, ਨਾ ਤੂੰ ਧਰਤੀ 'ਤੇ ਲਟਾਇਆ ਹੈ, ਨਾ ਤੂੰ ਆਕਾਸ਼ ਵਿੱਚ ਹੈ, ਪੱਟਾਂ 'ਤੇ ਰੱਖਿਆ ਹੋਇਆ। ਫਿਰ ਮੈਂ ਬੰਦਾ ਵੀ ਨਹੀਂ, ਜੰਗਲੀ ਜਾਨਵਰ ਵੀ ਨਹੀਂ, ਅੱਧਾ ਸ਼ੇਰ ਦਾ ਸਰੀਰ, ਅੱਧਾ ਬੰਦੇ ਦਾ। ਤੂੰ ਬਿਮਾਰ ਹੋ ਕੇ ਤਾਂ ਨਹੀਂ ਮਰਨ ਲੱਗਿਆ? ਜੀ ਨਹੀਂ। ਫਿਰ ਕਿਸੇ ਸ਼ਾਸਤਰ ਨਾਲ ਵੀ ਨਹੀਂ ਮਰਨ ਲੱਗਿਆ? ਮੇਰੇ ਕੋਲ ਸ਼ਾਸਤਰ ਵੀ ਕੋਈ ਨਹੀਂ। ਅੱਠ ਵਾਰ ਮੰਗੇ ਸੀ ਨਾ ਤੂੰ, ਪੂਰੇ ਹੋ ਗਏ? ਕਹਿੰਦਾ ਜੀ ਹਾਂ। ਫਿਰ ਉਹ ਭਗਵਾਨ ਨੇ ਵੱਡੇ ਵੱਡੇ ਨਹੁੰ ਵਧਾ ਲਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਹਰਨਾਕਸ਼ ਨਖੇ ਵਧਾਰਿਆ, ਨਹੁੰਆਂ ਨਾਲ ਪਾੜ ਕੇ ਖਤਮ ਕਰਤਾ। ਉਹ ਫਿਰ ਗੁਰੂ ਰਾਮਦਾਸ ਮਹਾਰਾਜ 24ਵੇਂ ਸੰਤ ਵਿੱਚ ਆਸਾ ਦੀ ਵਾਰ ਦੇ ਵਿੱਚ ਉਪਦੇਸ਼ ਕਰਦੇ, ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਰੱਖਦਾ ਆਪਣੇ ਪਿਆਰਿਆਂ ਦੀ ਲਾਜ, ਜਿਹੜੇ ਉਹਦੇ ਬਣ ਜਾਂਦੇ ਨੇ। ਇਹ ਵਿਚਾਰ ਆਪਾਂ ਪਹਿਲੇ ਦੁਆਨ ਤੋਂ ਸ਼ੁਰੂ ਕੀਤੀ ਸੀ, ਅੱਜ ਇੱਥੇ ਸਮਾਪਤੀ ਕਰ ਦਿੰਦੇ। ਕੱਲ ਨੂੰ ਕਾਦਰਾਬਾਦ ਹੋਰ ਸ਼ੁਰੂ ਹੋ ਜਾਏਗੀ, ਤਾਂ ਸਾਰਾ ਸਾਲ ਇਸ ਤਰ੍ਹਾਂ ਚੱਲਦਾ। ਗੁਰੂ ਨਾਨਕ ਦੇ ਘਰ ਦਾ ਹੋਕਾ ਦੇਣਾ ਚੌਂਕੀਦਾਰ ਬਣ ਕੇ, ਕੋਈ ਸੁਣੇ ਨਾ ਸੁਣੇ ਉਹਦੀ ਮਰਜ਼ੀ। ਚੌਂਕੀਦਾਰ ਦਾ ਇੰਨਾ ਹੀ ਕੰਮ ਹੁੰਦਾ, ਗਲੀ 'ਚ ਡੰਡਾ ਖੜਕਾਈ ਜਾਣਾ, ਨਾਲੇ ਕਈ ਜਾਣਾ ਜਾਗਦੇ ਰਹੋ, ਕੋਈ ਜਾਗੇ ਨਾ ਜਾਗੇ ਉਹਦੀ ਤੜੇ ਥੋੜ੍ਹੀ ਡਿਊਟੀ ਹੁੰਦੀ ਹੈ। ਜਿੰਨੇ ਵੀ ਗੁਰੂ ਨਾਨਕ ਦੇ ਘਰ ਦੇ ਮਹਾਂਪੁਰਸ਼ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪ ਮੰਨਦੇ ਨੇ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜਿਹੜੇ ਜੋੜਦੇ ਨੇ, ਉਹ ਹੋਕਾ ਦਿੰਦੇ ਨੇ ਭਾਈ ਗੁਰੂ ਵਾਲੇ ਬਣ ਜਾਓ, ਮਨੁੱਖਾ ਜਨਮ ਮਿਲਿਆ, ਜਨਮ ਸਫਲਾ ਹੋ ਜਾਏਗਾ। ਕੋਈ ਜੁੜੇ ਨਾ ਜੁੜੇ, ਉਹਨਾਂ ਨੇ ਤਾਂ ਹੋਕਾ ਦੇਣਾ ਸਾਧ। ਸਾਰਾ ਸਾਲ ਕੋਈ ਦਿਨ ਖਾਲੀ ਨਹੀਂ ਹੁੰਦਾ, ਜਿੱਦਣ ਦੀਵਾਨ ਨਹੀਂ ਹੁੰਦਾ। ਦੋ ਤਾਂ ਹੁੰਦੇ ਨੇ ਰੋਜ਼ ਹੀ, ਇਹ ਨਹੀਂ ਵੀ ਅੱਜ ਹੈ ਨਹੀਂ। ਕੇਵਲ ਗੁਰੂ ਨਾਨਕ ਦੇ ਘਰ ਦਾ ਮਿਸ਼ਨ ਪ੍ਰਚਾਰ ਕਰਕੇ ਸੰਗਤਾਂ ਨੂੰ ਅੰਮ੍ਰਿਤ ਛਕਾਉਣਾ ਅਤੇ ਗੁਰੂ ਨਾਲ ਜੋੜਨਾ। ਜਿਹੜੀ ਰਾੜਾ ਸਾਹਿਬ ਦੀ ਟਕਸਾਲ ਹੈ ਨਾ, ਇਹਨਾਂ ਦੀ ਸਟੇਜ 'ਤੇ ਪੀਲ ਨਹੀਂ ਹੁੰਦੀ ਕਦੇ ਵੀ। ਇੱਥੋਂ ਅਮਰੀਕਾ ਤੋਂ ਸਿੰਘ ਆਏ ਬੈਠੇ ਨੇ ਭਾਈ, ਉਹਨਾਂ ਨੂੰ ਪੁੱਛ ਲਓ ਵੀ ਬਾਹਰ ਜਾ ਕੇ ਤਾਂ ਨੀ ਕਿਤੇ ਕਰਦੇ ਵੀ ਉੱਥੇ ਲੰਗਰ ਚੱਲਦਾ, ਉੱਥੇ ਇਮਾਰਤਾਂ ਬਣਦੀਆਂ, ਨਹੀਂ ਬਾਹਰ ਜਾ ਕੇ ਵੀ ਨਹੀਂ ਕਰਦੇ। ਇੱਕੋ ਹੀ ਅਪੀਲ ਕਰਦੇ ਨੇ ਵੀ ਅਮਰ ਛਕੋ, ਗੁਰੂ ਵਾਲੇ ਬਣੋ, ਆਪਣੇ ਦਿਲ ਨੂੰ ਸੁਖਲਾ ਕਰੋ। ਤੁਸੀਂ ਸੋਚੋਗੇ ਵੀ ਅੱਜ ਖੀਰਲਾ ਦਵਾਉਣਾ, ਪਤਾ ਨਹੀਂ ਭੋਗ ਪਾਉਣਗੇ ਕਿ ਨਹੀਂ, ਵੀ 10:15 ਤਾਂ ਵੱਜ ਗਏ, ਉਂਝ ਬਾਬਾ ਹਰਦੇਵ ਸਿੰਘ ਵੀ ਆਏ ਹੋਏ ਨੇ, ਕੀ ਪਤਾ ਬਾਅਦ ਚੋ ਲੱਗ ਜਾਣ। ਜਾਂਦਾ ਨਾ ਧਿਆਨ ਘੜੀਆਂ ਵੱਲ, ਪਰ ਸਾਡੇ ਬਜ਼ੁਰਗਾਂ ਨੇ ਸਿਖਾਇਆ ਹੀ ਨਹੀਂ ਇਹ ਕੰਮ ਵੀ ਟਾਈਮ 'ਤੇ ਆਉਣਾ, ਟਾਈਮ 'ਤੇ ਸਮਾਪਤੀ ਕਰਦੇ। ਹੁਣ ਸਮਾਪਤੀ ਦਾ ਟਾਈਮ ਹੋ ਗਿਆ। ਜਿਨ੍ਹਾਂ ਨੇ ਨੌ ਲਿਖਾਏ ਅਮਰ ਛਕਣ ਵਾਸਤੇ, ਬਹੁਤ ਚੰਗੀ ਗੱਲ ਹੈ। ਨਹੀਂ ਲਿਖਾਏ ਦੀਵਾਨ ਦੀ ਸਮਾਪਤੀ ਤੋਂ ਬਾਅਦ ਲਿਖਾ ਕੇ ਜਾਇਓ। ਜਿਹਦਾ ਘਰ ਜਾ ਕੇ ਵੀ ਮਨ ਬਣ ਜਾਓ, ਤਿਆਰੀ ਕਰਕੇ ਸਵੇਰੇ ਕੇਸੀ ਇਸ਼ਨਾਨ ਨਵੀਨ ਜਾਂ ਸ਼ੁੱਧ ਵਸਤਰ ਪਹਿਨ ਕੇ 5 ਕਾਰ ਪੂਰੇ ਕਰਕੇ ਗੁਰੂ ਘਰ ਪਹੁੰਚ ਜਾਣਾ। ਵੱਧ ਤੋਂ ਵੱਧ ਸੰਗਤ ਅਮਰ ਛਕ ਕੇ ਜਨਮ ਸਫਲਾ ਕਰੋ। ਹੁਣ ਸਾਰੇ ਗੁਰੂ ਸਤੋਤਰ ਵਿੱਚ ਬੋਲੋ, ਫਿਰ ਅਰਦਾਸ, ਹੁਕਮਨਾਮੇ ਸੁਣ ਕੇ। ਥੋੜੇ ਜਿਹੇ ਮਿੰਟ ਹੋਰ ਲੱਗਣਗੇ ਸਮਾਪਤੀ ਤੋਂ ਬਾਅਦ, ਕਿਉਂਕਿ ਜਿਨ੍ਹਾਂ ਗੁਰਮੁਖਾਂ ਨੇ ਸੇਵਾ ਕੀਤੀ ਹੈ, ਗੁਰੂ ਘਰ ਦੀ ਮਰਿਆਦਾ, ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ। ਬਹੁਤਾ ਟਾਈਮ ਨਹੀਂ, 5-4 ਮਿੰਟ ਲੱਗਣਗੇ। ਜਿਨ੍ਹਾਂ ਨੂੰ ਸਰੋਪੇ ਦੇਣੇ ਆ, ਬਾਬਾ ਹਰਦੇਵ ਸਿੰਘ ਜੀ ਦੇਣਗੇ, ਬਾਬਾ ਸ਼ੇਰ ਸਿੰਘ ਨਾਲ ਹੋਣਗੇ ਉਹਨਾਂ ਨੂੰ, ਥੋੜੇ ਜਿਹੇ ਮਿੰਟ ਲੱਗਣਗੇ। ਇੱਧਰ ਸੁਖਾਸਣ ਦੀ ਸੇਵਾ ਹੋ ਜਾਏਗੀ, ਉੱਧਰ ਉਹਨਾਂ ਦਾ ਸਨਮਾਨ ਹੋ ਜਾਏਗਾ। ਫਿਰ ਸਤਿਗੁਰਾਂ ਨੂੰ ਨਿੱਘੀ ਵਿਦਾਇਗੀ ਦੇ ਕੇ ਅੱਜ ਖੀਰਲਾ ਦੀਵਾਨ ਹੈ, ਅੱਜ ਰਿਜ਼ਲਟ ਵੀ ਨਿਕਲਣਾ ਵੀ ਜਿਹਨੇ ਜਿਹਨੂੰ ਗੁਰੂ ਤੇ ਭਾਵਨਾ ਹੋਏਗੀ ਨਾ, ਉਹ ਜਿੰਨਾ ਚਿਰ ਸਰੂਪ ਮਾਰਦੇ ਪੰਡਾਲ 'ਚ ਨੇ ਜਾਣਗੇ ਨਹੀਂ ਉੱਠ ਕੇ। ਅਤੇ ਜਿਹੜੇ ਐਵੇਂ ਆਏ ਹੋਏ ਨੇ ਵੀ ਚਲੋ ਦੇਖਾਂਗੇ ਉੱਥੇ ਕੀ ਹੁੰਦਾ ਹੈ, ਉਹਨਾਂ ਦੀ ਮਰਜ਼ੀ ਹੈ, ਬੈਠੇ ਰਹਿਣਾ। ਮਾਰਦੇ ਸਰੂਪ ਜਾਣ ਤੋਂ ਬਾਅਦ ਫਿਰ ਸੰਗਤਾਂ ਨੇ ਲੰਗਰ ਛਕ ਕੇ ਜਾਣਾ ਹੈ। ਫਿਰ ਅਗਲੇ ਸਾਲ ਦੇਖੋ, ਫਿਰ ਨਦੀ ਨਾਵ ਸੰਜੋਗੀ ਮੇਲੇ ਨੇ, ਇਹ ਤਾਂ ਇੱਕ ਸਵਾਦ ਦੀ ਗਰੰਟੀ ਨਹੀਂ ਹੈ। ਫਿਰ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ, ਫਿਰ ਇੱਥੇ ਰੌਣਕਾਂ ਤਾਂ ਮਹਾਂਪੁਰਸ਼ਾਂ ਦੇ ਬਚਨਾਂ ਨਾਲ ਲੱਗਦੀਆਂ ਰਹਿਣੀਆਂ ਨੇ। ਹੁਣ ਸਾਰੇ ਗੁਰੂ ਸਤੋਤਰ 'ਚ ਬੋਲੋ, ਗੱਜ ਵੱਜੂਗੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿਰਾਇ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ
ਪਿਆਰ ਕ੍ਰਿਸ਼ਨ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ